And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਅੱਜ ਦੇ ਇਸ ਇੰਟਰਨੈਸ਼ਨਲ ਡੇ ਆਫ ਹੈਪੀਨੈਸ ਤੇ ਹੈਪੀ ਹੈਪੀ ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਵੈਰੀ ਹੈਪੀ।
ਦੈਟਸ ਵੈਰੀ ਗੁੱਡ। ਅੱਛਾ, ਇਹ ਜਿਹੜੇ ਹੈਪੀਨੈਸ ਇੰਡੈਕਸ ਨਾ, ਇੱਕ ਚੀਜ਼ ਉਹਨਾਂ ਨੇ ਜਿਹੜੀ ਫੜੀ ਕਿ ਕਿਹੜੇ ਵਿਅਕਤੀ ਜਿਹੜੇ ਜ਼ਿਆਦਾ ਖੁਸ਼ ਨੇ, ਜਿਹੜਾ ਤੁਹਾਡਾ ਸੋਸ਼ਲ ਸਪੋਰਟ ਸਿਸਟਮ ਕਿਹੋ ਜਿਹਾ, ਕਿ ਜਦੋਂ ਲੋਕਾਂ ਨੂੰ ਇਹ ਪੁੱਛਿਆ ਗਿਆ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਕਿ ਕੀ ਤੁਹਾਡੇ ਕੋਲ ਘੱਟੋ ਘੱਟ ਇੱਕ ਬੰਦਾ ਇਹੋ ਜਿਹਾ ਹੈ ਜਿਹਦੇ ਨਾਲ ਤੁਸੀਂ ਆਪਣਾ ਕੋਈ ਮਨ ਦੇ ਵਲਵਲੇ ਸਾਂਝੇ ਕਰ ਸਕੋ ਜਾਂ ਤੁਹਾਨੂੰ ਕੋਈ ਮੁਸ਼ਕਲ ਹੋਵੇ, ਡੂ ਯੂ ਹੈਵ ਦੈਟ ਸਪੋਰਟ ਸਿਸਟਮ ਕਿ ਤੁਹਾਡੇ ਫਰੈਂਡ ਸਰਕਲ ਦੇ ਵਿੱਚ, ਤੁਹਾਡੇ ਫੈਮਿਲੀ ਮੈਂਬਰਸ ਦੇ ਵਿੱਚ? ਸੋ ਉਹ ਇੱਕ ਬਹੁਤ ਇੰਪੋਰਟੈਂਟ ਪੈਮਾਨਾ ਸੀ। ਸੋ ਵਾਸੂ ਜੀ, ਯੂ ਆਰ ਵਨ ਆਫ ਦੋਜ਼ ਪਰਸਨਸ, ਵਨ ਆਫ ਦੋਜ਼ ਗ੍ਰੇਟ ਫਰੈਂਡਸ।
ਲਾਈਕਵਾਈਜ਼ ਵਿਜੇ ਜੀ।
ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ।
ਅਤੇ ਵਰਲਡ ਹੈਪੀਨੈਸ ਡੇ ਤਾਂ ਚਲੋ ਅੱਜ ਹੈ ਜਾਂ ਇੰਟਰਨੈਸ਼ਨਲ ਡੇ ਆਫ ਹੈਪੀਨੈਸ, ਪਰ ਇਹਨਾਂ ਗੱਲਾਂ ਬਾਤਾਂ ਦੇ ਰਾਹੀਂ, ਇਹਨਾਂ ਡਿਸਕਸ਼ਨਸ ਦੇ ਰਾਹੀਂ ਜਾਣਕਾਰੀ ਵਧਾਉਣ ਲਈ ਤੇ ਖੁਸ਼ੀਆਂ ਵਧਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਸਾਡੇ ਪੂਰੇ ਫਰੈਂਡ ਸਰਕਲ ਦਾ ਬਹੁਤ ਬਹੁਤ ਧੰਨਵਾਦ ਕਿ ਸਾਡਾ ਤਾਂ ਵਿਜੇ ਜੀ ਫਰੈਂਡ ਸਰਕਲ ਹੀ ਸਾਡਾ ਉਹ ਸਪੋਰਟ ਸਿਸਟਮ ਹੈ।
ਸਹੀ ਗੱਲ ਆ,
ਅਸੀਂ ਤਾਂ ਆਪਣੇ ਮਨ ਦੇ ਵਲਵਲੇ ਵੀ ਸਾਂਝੇ ਕਰ ਲੈਂਦੇ ਹਾਂ।
ਸਹੀ ਗੱਲ ਆ, ਸਹੀ ਗੱਲ ਆ।
ਸੋ ਸਾਡੇ ਪੂਰੇ ਫਰੈਂਡ ਸਰਕਲ ਦਾ ਬਹੁਤ ਬਹੁਤ
ਧੰਨਵਾਦ,
ਤੁਹਾਡਾ ਉਚੇਚੇ ਤੌਰ ਤੇ ਬਹੁਤ ਬਹੁਤ।
ਥੈਂਕ ਯੂ ਬ੍ਰਦਰ। ਸੋ ਅੱਜ ਇੰਟਰਨੈਸ਼ਨਲ ਡੇ ਆਫ ਹੈਪੀਨੈਸ, ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲ ਕਰਾਂਗੇ। ਹਾਂ, ਕੈਨੇਡਾ 18ਵੇਂ ਨੰਬਰ ਤੇ ਆ, ਪਿਛਲੇ ਸਾਲ 15ਵੇਂ ਤੇ ਸੀ।
ਕਹਿੰਦੇ ਉਸ ਤੋਂ ਪਹਿਲਾਂ 2005 ਵਿੱਚ,
2012
12 'ਚ ਅਸੀਂ 5ਵੇਂ ਨੰਬਰ 'ਤੇ ਸੀ।
ਹਾਂ, ਸੋ ਖੁਸ਼ੀ ਦੇ ਪੈਮਾਨੇ ਦੇ ਉੱਪਰ ਕੈਨੇਡਾ ਅਨਫੋਰਚੁਨੇਟਲੀ ਲੁੜਕਦਾ ਜਾ ਰਿਹਾ।
ਹਾਂ, ਚਲੋ ਇਸ ਗੱਲ 'ਤੇ ਖੁਸ਼ੀ ਲਾ ਲਈਏ ਕਿ ਅਮਰੀਕਾ ਵਾਲੇ 24ਵੇਂ ਨੰਬਰ 'ਤੇ ਨੇ, ਸਾਡੇ ਤੋਂ ਪਿੱਛੇ ਨੇ।
ਯਾਰ ਐਕਚੁਅਲੀ ਇੰਗਲਿਸ਼ ਸਪੀਕਿੰਗ,
ਪਹਿਲਾਂ ਅਸੀਂ ਖੁਸ਼ ਹੁੰਦੇ ਸੀ ਵੀ ਚੀਨ ਸਾਡੇ ਤੋਂ ਪਿੱਛੇ ਹੈ, ਰਸ਼ੀਆ ਸਾਡੇ ਤੋਂ ਪਿੱਛੇ ਹੈ, ਹੁਣ ਸਾਡਾ ਦੋਸਤ ਸਾਡੇ ਤੋਂ ਪਿੱਛੇ, ਅਸੀਂ ਖੁਸ਼ ਹੋ ਰਹੇ
ਹਾਂ, ਉਹਨਾਂ ਦੀ ਖੁਸ਼ ਹੋ ਰਹੇ
ਹਾਂ, ਟਾਈਮ ਚੇਂਜ।
ਸਹੀ ਗੱਲ ਆ, ਯੂਕੇ 23ਵੇਂ ਤੇ ਆ। ਸੋ ਇੰਗਲਿਸ਼ ਸਪੀਕਿੰਗ ਕੰਟਰੀਜ਼ ਦੇ ਵਿੱਚ ਕੈਨੇਡਾ, ਯੂ ਐਸ ਅਤੇ ਯੂਕੇ, ਇਹਨਾਂ ਦੀ ਇਸ ਸਾਲ ਦੇ ਇਸ ਪੈਮਾਨੇ ਦੇ ਵਿੱਚ ਨਾ ਹੈਪੀਨੈਸ ਇੰਡੈਕਸ ਦੇ ਸਭ ਤੋਂ ਮਾੜਾ ਰੈਂਕ ਹੈ ਐਤਕੀ।
ਐਂਡ ਵਿਜੇ ਜੀ, ਅਸੀਂ ਦੇਖੋ ਬੜੀ ਗੱਲਾਂ ਕਰਦੇ ਹਾਂ, ਅਸੀਂ ਦੁਬਈ ਚੱਲ ਜਾਣਾ, ਦੁਬਈ ਚੱਲ ਜਾਣਾ, ਦੁਬਈ ਦੁਬਈ ਜਿਹੜਾ ਯੂ ਏ ਵਾਲੇ 21ਵੇਂ ਨੰਬਰ 'ਤੇ।
ਹਾਂ, ਯੈਸ ਯੈਸ, ਉਹ ਟੋਪ 20 ਨਹੀਂ ਹੈਗੇ,
ਟੋਪ 20 ਆਪਾਂ ਉਹਨਾਂ ਦੇ ਉੱਪਰ ਹਾਂ। ਸੋ ਉਹੀ ਗੱਲ ਹੈ ਕਿ ਜੋ ਸਾਡੇ ਕੋਲ ਹੈਗਾ, ਅਸੀਂ ਉਹਨੂੰ ਵੈਲਿਊ ਨਹੀਂ ਕਈ ਵਾਰੀ ਕਰਦੇ, ਟੇਕ ਇਟ ਫੋਰ ਗ੍ਰਾਂਟਿਡ। ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ, ਕੈਨੇਡਾ ਸਾਡਾ ਮੁਲਕ ਹੈ
ਜੀ,
ਤੇ ਟੋਪ 20 ਦੇ ਵਿੱਚ ਆਉਂਦਾ ਸਾਡਾ ਮੁਲਕ ਹੈਪੀਨੈਸ ਇੰਡੈਕਸ ਦੇ। ਤੇ ਹੈਪੀਨੈਸ ਇੰਡੈਕਸ ਦੇ ਵਿੱਚ ਰੈਂਕ ਕਰਨਾ ਕੋਈ ਸੌਖਾ ਨਹੀਂ, ਕਿਉਂਕਿ ਇਹਦੇ ਸਿਰਫ ਤੁਹਾਡੀ GDP ਨਹੀਂ ਦੇਖਦੇ ਹੋ, ਇਹਦੇ ਸਿਰਫ ਤੁਹਾਡਾ ਕੋਈ ਸੋਸ਼ਲ ਸਿਸਟਮ ਨਹੀਂ ਦੇਖਦੇ, ਸਾਰੇ ਪੈਰਾਮੀਟਰਸ ਨੂੰ ਉਹਦਾ ਮੁਲਾਂਕਣ ਕਰਦੇ ਨੇ, ਉਹਦੀ ਐਵਰੇਜ ਲੈ ਕੇ ਫਿਰ ਰੇਟਿੰਗ ਹੁੰਦੀ ਹੈ।
1,00,000 ਬੰਦਿਆਂ ਸਰਵੇ ਕੀਤਾ ਇਨ ਅਬਾਊਟ 150 ਕੰਟਰੀਜ਼ ਰਫਲੀ। ਤੇ ਅੱਛਾ, ਇੱਕ ਨਾ ਇਹਦੇ 'ਚ ਹੋਰ ਗੱਲ ਜਿਹੜੀ ਸਾਹਮਣੇ ਆਈ ਕਿ ਲੋਕੀ ਜਿੰਨਾ ਕੁ ਸੋਚਦੇ ਨੇ ਨਾ ਕਿ ਜਿਹੜੇ ਸਟ੍ਰੇਂਜਰਸ ਨੇ, ਕਿ ਅਣਜਾਣ ਲੋਕ, ਉਹ ਕਿੰਨੇ ਕੁ ਦਿਆਲੂ ਨੇ, ਜਿੰਨਾ ਅਸੀਂ ਸੋਚਦੇ ਹਾਂ ਅਣਜਾਣ ਲੋਕ ਅਸਲ ਦੇ ਵਿੱਚ ਜਿਹੜੇ ਅਜਨਬੀ ਨੇ, ਸਾਡੀ ਸੋਚ ਨਾਲੋਂ ਜ਼ਿਆਦਾ ਦਿਆਨਤਦਾਰ ਨੇ। ਰਿਸਰਚਰਸ ਨੇ ਕੀ ਕੀਤਾ, ਇਹ ਰਿਸਰਚ ਕਰਨ ਦੇ ਲਈ ਨਾ ਕਈ ਥਾਵਾਂ 'ਤੇ ਵੱਖੋ ਵੱਖਰੇ ਮੁਲਕਾਂ 'ਚ ਇੱਕ ਬਟੂਆ ਸੁੱਟਤਾ, ਅਤੇ ਇਸ ਹਿਸਾਬ ਨਾਲ ਸੁੱਟਿਆ ਵੀ ਜਦੋਂ ਤੁਹਾਡਾ ਵਾਲਟ ਡਿੱਗਿਆ ਤਾਂ ਦੂਜੇ ਨੂੰ ਪਤਾ ਲੱਗੇ ਵੀ ਅੱਛਾ ਫਲਾਣੇ ਬੰਦੇ ਦਾ ਵਾਲਟ ਡਿੱਗਿਆ, ਤਾਂ ਉਹ ਸਟ੍ਰੇਂਜਰ ਨੇ ਦੇਖ ਕੇ ਤੁਹਾਡਾ ਵਾਲਟ ਚੱਕ ਕੇ ਵਾਪਸ ਕੀਤਾ। ਸੋ ਜਿਹੜੇ ਸਟ੍ਰੇਂਜਰਸ ਨੇ ਉਹ ਸਾਡੀ ਉਮੀਦ ਨਾਲੋਂ ਜ਼ਿਆਦਾ ਕਹਿ ਲਓ ਕਿ ਬੈਨੋਵਲੈਂਟ ਨੇ,
ਜਾਂ ਉਸ ਮੁਲਕ ਦੇ ਵਿੱਚ ਜਿਹੜਾ ਕਾਨੂੰਨ ਦਾ ਡੰਡਾ ਬੜਾ, ਚਾਈਨਾ ਦੇ ਵਿੱਚ ਵੀ ਕੋਈ ਬੰਦਾ ਚੋਰੀ ਨਹੀਂ ਕਰਦਾ ਛੇਤੀ, ਕਿਉਂਕਿ ਉੱਥੇ ਡਰ ਬੜਾ,
ਡਰ ਬਹੁਤ ਆ,
ਸੋ ਉੱਥੇ ਲੋਕ ਡਿਸਿਪਲਿਨ ਨੇ ਇਸ ਲਿਹਾਜ਼ ਤੋਂ। ਮੈਂ ਦੇਖ ਰਿਹਾ ਸੀ ਰੈਂਕਿੰਗਸ, ਜੇ ਕੈਨੇਡਾ ਆਪਾਂ ਦੇਖੀਏ ਕਿ ਜਿਹੜੇ ਵੱਖੋ ਵੱਖਰੇ ਪੈਰਾਮੀਟਰਸ ਨੇ, ਜੇ ਕਿਸੇ ਇੱਕ ਪੈਰਾਮੀਟਰ ਤੇ ਅਸੀਂ ਹਾਈਐਸਟ ਰੈਂਕਡ ਹੈਗੇ ਹਾਂ, ਉਹ ਹੈਗਾ ਪਰਸੈਪਸ਼ਨ ਆਫ ਕਰਪਸ਼ਨ। ਕਰਪਸ਼ਨ ਦੇ ਮਾਮਲੇ 'ਚ ਅਸੀਂ 15ਵੇਂ ਨੰਬਰ
15ਵੇਂ ਨੰਬਰ ਤੇ,
ਸੋ ਵਿਚ ਇਜ਼ ਗੁੱਡ, ਮਤਲਬ ਕਿ ਘੱਟ ਹੈ ਸਾਡੇ ਇੱਥੇ ਕਰਪਸ਼ਨ,
ਐਟਲੀਸਟ
ਦ ਪਰਸੈਪਸ਼ਨ ਆਫ ਕਰਪਸ਼ਨ। ਕੈਨੇਡੀਅਨਸ ਨੂੰ ਇੱਦਾਂ ਲੱਗਦਾ ਨਹੀਂ ਸਾਡਾ ਮੁਲਕ ਕਰਪਟ ਆ, ਸੋ ਅਸੀਂ 15 ਰੈਂਕਡ ਹੈਗੇ ਹਾਂ। ਤੇ ਉਸ ਤੋਂ ਹੋਰ ਵੀ ਕਿਸੇ ਵੀ ਪੈਰਾਮੀਟਰ ਵਿੱਚ ਅਸੀਂ 15 ਤੋਂ ਉੱਪਰ ਨਹੀਂ, ਉਸ ਤੋਂ ਬਾਅਦ ਫਿਰ GDP ਪਰ ਕੈਪੀਟਾ ਹੈ 16ਵੇਂ ਨੰਬਰ ਤੇ।
ਹਾਂ, ਪਰਸੈਪਸ਼ਨ ਆਫ ਕਰਪਸ਼ਨ ਦੇ ਵਿੱਚ ਵਾਸੂ ਜੀ ਸਿੰਗਾਪੁਰ ਪਹਿਲੇ ਨੰਬਰ ਤੇ ਆ, ਮਤਲਬ ਕਿ ਉੱਥੇ ਲੋਕਾਂ ਨੂੰ ਪਤਾ ਵੀ ਇੱਥੇ ਕਰਪਸ਼ਨ ਨਹੀਂ ਹੋਣੀ, ਉਹ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਨਾ ਕਿ ਜਿੱਥੇ ਕਾਨੂੰਨ ਸਖਤ ਹੈ ਉੱਥੇ ਫਿਰ ਇਸ ਤਰ੍ਹਾਂ ਦੇ ਜਿਹੜੀਆਂ ਸਮੱਸਿਆਵਾਂ ਨੇ ਉਹ ਘੱਟ ਨੇ, ਕਿਉਂਕਿ ਜਿਹੜਾ ਕੋਈ ਕਰਪਸ਼ਨ ਕਰੇਗਾ ਉਹਨੂੰ ਪਤਾ ਵੀ ਫਿਰ ਕੀ ਉੱਥੇ ਬੀਤਣੀ ਆ। ਇੰਡੀਆ 56th ਨੰਬਰ ਤੇ ਆ, ਪਾਕਿਸਤਾਨ ਪਰਸੈਪਸ਼ਨ ਆਫ ਕਰਪਸ਼ਨ ਦੇ ਵਿੱਚ 104 ਨੰਬਰ ਤੇ ਆ, 104। ਅੱਛਾ, ਓਵਰਆਲ ਹੈਪੀਨੈਸ ਇੰਡੈਕਸ ਦੇ ਵਿੱਚ ਵਾਸੂ ਜੀ ਇੰਡੀਆ 118ਵੇਂ ਤੇ ਆ, ਪਾਕਿਸਤਾਨ 109ਵੇਂ ਤੇ ਆ।
ਯਾ, ਪਰ ਉਹੀ ਹੈ ਨਾ, ਇਹਦੇ ਵਿੱਚ ਬਹੁਤ ਵੱਖਰੇ ਵੱਖਰੇ ਪੈਰਾਮੀਟਰਸ ਨੇ
ਜੀ।
ਸੋ ਇੰਡੀਆ ਦੀ ਜਿਹੜੀ ਹਾਈਐਸਟ ਰੈਂਕਿੰਗ ਆ ਉਹ ਵਾਲੰਟੀਅਰਿੰਗ ਦੇ ਵਿੱਚ ਆ, 16ਵੇਂ ਨੰਬਰ ਤੇ ਆ, ਕਿ ਵਾਲੰਟੀਅਰ ਬਹੁਤ ਕਰਦੇ ਨੇ ਇੰਡੀਆ ਵਾਲੇ। ਪਰ ਜੇ ਆਪਾਂ ਦੇਖੀਏ ਡੋਨੇਸ਼ਨਸ ਦੀ ਗੱਲ, ਤੇ ਡੋਨੇਸ਼ਨਸ ਦੇ ਵਿੱਚ ਇੰਡੀਆ 51ਵੇਂ ਨੰਬਰ ਤੇ ਆ, ਤੇ ਪਾਕਿਸਤਾਨ 37ਵੇਂ ਨੰਬਰ ਤੇ ਆ।
ਅੱਛਾ ਜੀ।
ਹਾਂ, ਪਾਕਿਸਤਾਨ ਦੇ ਵਿੱਚ ਜੀ ਡੀ ਪੀ ਪਰ ਕੈਪੀਟਾ 108ਵੇਂ ਨੰਬਰ ਤੇ ਨੇ ਉਹ। ਇੰਡੀਆ ਅੱਗੇ ਹੈ, ਇੰਡੀਆ ਹੈ ਜੀ ਡੀ ਪੀ ਪਰ ਕੈਪੀਟਾ ਵਿੱਚ 93ਵੇਂ ਨੰਬਰ ਤੇ, 93। ਪਰ ਮਤਲਬ ਇਹਦਾ ਮਤਲਬ ਜੇਬ ਚ ਪੈਸੇ ਕਿੰਨੇ ਨੇ, ਜੇਬ ਚ ਪੈਸੇ ਇੰਡੀਆ ਵਾਲਿਆਂ ਦੇ ਜ਼ਿਆਦਾ ਨੇ, ਪਰ ਡੋਨੇਸ਼ਨਸ ਜਿਹੜੀਆਂ ਨੇ ਉਹ ਪਾਕਿਸਤਾਨ ਵਾਲੇ ਜ਼ਿਆਦਾ ਦਿੰਦੇ ਨੇ, ਦੇ ਆਰ ਮੋਰ ਜੈਨਰਸ।
ਦੇ ਮੋਰ ਜੈਨਰਸ। ਹਾਂ, ਹੁਣ ਜੇ ਤੁਸੀਂ ਉਹਦੀ ਡਾਲਰ ਵੈਲਿਊ ਜਾਂ ਮੋਨਿਟਰੀ ਵੈਲਿਊ ਦੇ ਨਾਲ ਹਿਸਾਬ ਨਾਲ ਨਾ ਵੇਖੋ, ਪਰ ਜਿਹੜੇ
ਜਨਰੋਸਿਟੀ ਦੇ,
ਜਨਰੋਸਿਟੀ ਜਿਹੜੀ ਦਾਨ ਕਰਨ ਦੀ ਤੌਫੀਕ ਹੈ ਉਹ ਕਿਹਦੇ ਚ ਕਿੰਨੀ ਹੈ।
ਇੱਕ ਜਿਹੜਾ ਪੂਰਾ ਇੱਕ ਕਾਲਮ ਜਨਰੋਸਿਟੀ ਦਾ ਵੀ ਹੈ, ਤੇ ਉਹਦੇ ਵਿੱਚ ਵੀ ਇੰਡੀਆ 51ਵੇਂ ਨੰਬਰ ਤੇ ਹੈ ਤੇ ਪਾਕਿਸਤਾਨ 37ਵੇਂ ਨੰਬਰ ਤੇ।
ਅੱਛਾ, ਨੰਬਰ 1 ਵੀ ਦੱਸੋ ਕੌਣ ਹੈ। ਨੰਬਰ 1 ਫਿਨਲੈਂਡ ਹੈ ਜੀ, ਲਗਾਤਾਰ 8ਵੇਂ ਸਾਲ ਫਿਨਲੈਂਡ ਇਜ਼ ਨੰਬਰ 1। ਅੱਛਾ, ਇਹ ਨਾ 10 ਜਿਹੜੇ ਵੱਖੋ ਵੱਖਰੇ ਪੈਰਾਮੀਟਰ ਸੀਗੇ, ਕਿਉਂਕਿ ਸਕੋਰਿੰਗ ਕਰਨੀ ਸੀ 1 ਤੋਂ ਲੈ ਕੇ 10 ਤੱਕ, ਤੇ ਉਹਦੇ ਮੁਤਾਬਕ ਫਿਰ ਐਵਰੇਜ ਸਕੋਰ ਕੱਢਿਆ ਗਿਆ। ਜਿਹਦਾ ਸਕੋਰ ਜਿੰਨਾ ਹਾਈ ਉਹਦਾ ਰੈਂਕ ਉਹਨਾਂ ਜ਼ਿਆਦਾ ਹਾਈ। ਸੋ ਫਿਨਲੈਂਡ ਦਾ ਜਿਹੜਾ ਐਵਰੇਜ ਸਕੋਰ ਨਿਕਲਿਆ ਉਹ 7.736 ਆ, ਜਿਹਦੇ ਨਾਲ ਉਹ ਪਹਿਲੇ ਨੰਬਰ 'ਤੇ ਆ। ਅੱਛਾ, ਜਿਹੜੇ ਟੌਪ 5 ਆ, ਟੌਪ 5 ਦੇ ਵਿੱਚੋਂ 4 ਤੇ ਬਸ ਜੀ ਨੋਰਡਿਕ ਕੰਟਰੀਜ਼ ਹੀ ਨੇ। ਦੂਜੇ ਨੰਬਰ 'ਤੇ ਡੈਨਮਾਰਕ ਹੈ, ਤੀਜੇ 'ਤੇ ਆਈਸਲੈਂਡ ਆ, ਚੌਥੇ 'ਤੇ ਸਵੀਡਨ ਆ, ਫਿਰ ਪੰਜਵੇਂ 'ਤੇ ਨੈਦਰਲੈਂਡਸ, ਕੋਸਟਾ ਰਿਕਾ ਪਹਿਲੀ ਵਾਰੀ ਟੌਪ 10 ਦੇ ਵਿੱਚ ਆਇਆ,
ਮੈਕਸੀਕੋ ਵੀ ਟੌਪ 20 ਵਿੱਚ ਪਹਿਲੀ ਵਾਰ ਆਇਆ।
ਯੈਸ, ਮੈਕਸੀਕੋ ਐਕਚੁਅਲੀ 10ਵੇਂ ਨੰਬਰ ਤੇ ਆ।
ਯਾ, ਸੋ 10th ਨੰਬਰ ਤੇ ਆਏ ਨੇ।
ਯੈਸ,
ਤੇ ਦਿਸ ਇਜ਼ ਦ ਫਰਸਟ ਟਾਈਮ ਕਿ ਇਹ ਜਿਹੜੇ ਦੋ ਕਹਿ ਲਓ ਲੈਟਿਨ ਅਮਰੀਕਨ ਕੰਟਰੀਜ਼ ਇਹ ਟੌਪ 20 ਦੇ ਵਿੱਚ ਜਾਂ ਟੌਪ 10 ਦੇ ਵਿੱਚ।
ਟੌਪ 10 ਦੇ ਵਿੱਚ, ਹਾਂਜੀ,
ਫਰਸਟ ਟਾਈਮ।
ਕੋਸਟਾ ਰਿਕਾ ਤੇ ਮੈਕਸੀਕੋ। ਅੱਛਾ, ਇਜ਼ਰਾਈਲ ਇਜ਼ ਐਟ ਨੰਬਰ 8 ਡਿਸਪਾਈਟ ਦ ਵਾਰ। ਜਿਹੜੇ ਇਜ਼ਰਾਈਲ ਤੇ ਹਮਾਸ ਵਿਚਕਾਰ ਜੋ ਟੈਨਸ਼ਨ ਬਣੀ ਹੋਈ ਆ, ਉਹ ਵਾਸੂਰੀ ਕਿਸੇ ਵੀ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਸੰਕਟ ਚੱਲਦਾ ਹੋਵੇ ਤਾਂ ਉੱਥੇ ਬੜੀ ਸਮੱਸਿਆ ਹੁੰਦੀ ਹੈ। ਜਿਹੜਾ ਇੱਕ ਜਿਹੜਾ ਕਹਿ ਲਓ ਖੁਸ਼ੀ ਦੇ ਪੈਮਾਨੇ ਨੇ, ਖੁਸ਼ੀ ਦੇ ਆਧਾਰ ਨੇ, ਉਹ ਪੂਰੇ ਡਾਵਾਂਡੋਲ ਹੋਏ ਹੁੰਦੇ ਨੇ। ਉਸ ਵਾਰ ਦੇ ਬਾਵਜੂਦ, ਉਸ ਕੌਨਫਲਿਕਟ ਦੇ ਬਾਵਜੂਦ, ਇਜ਼ਰਾਈਲ ਇਜ਼ ਐਟ ਨੰਬਰ 8। ਹੋਰ ਵੀ ਇਹਦੇ ਵਿੱਚ ਬਹੁਤ ਸਾਰੇ ਵੱਖੋ ਵੱਖਰੇ ਪਹਿਲੂ ਸਾਹਮਣੇ ਆਏ। ਇੱਕ ਚੀਜ਼ ਹੋਰ, ਜਿਹੜੇ ਯੰਗ ਵਿਅਕਤੀ ਨੇ ਇੰਗਲਿਸ਼ ਸਪੀਕਿੰਗ ਵਰਲਡ ਦੇ ਵਿੱਚ, 30 ਸਾਲ ਤੋਂ ਘੱਟ ਉਮਰ ਵਾਲੇ, ਉਹ ਬੜੇ ਨਾਖੁਸ਼ ਨੇ। ਜਿਹੜਾ ਇੱਕ ਰੀਜ਼ਨ ਕਿ ਇਹਨਾਂ ਮੁਲਕਾਂ ਦਾ ਹੈਪੀਨੈਸ ਇੰਡੈਕਸ ਦੇ ਵਿੱਚ ਜਿਹੜਾ ਰੈਂਕ ਹੈ ਉਹ ਲੁੜਕਦਾ ਜਾ ਰਿਹਾ, ਦੈਟ ਇਜ਼ ਬਿਕੋਜ਼ ਜਿਹੜੇ ਯੰਗ ਲੋਕ ਨੇ ਉਹ ਉਹਨਾਂ ਨੂੰ ਭਵਿੱਖ ਵਾਸਤੇ ਇੰਨੀ ਜ਼ਿਆਦਾ ਜਿਹੜੀ ਉਮੀਦ ਆ ਉਹ ਨਜ਼ਰ ਨਹੀਂ ਆ ਰਹੀ।
ਯਾ, ਸੋ US ਦੀ ਵੀ ਇਹ ਲੋਵੈਸਟ ਰੈਂਕਿੰਗ ਹੈ ਅੱਜ ਤੱਕ ਦੀ, ਜਦੋਂ ਦਾ ਇਹ ਰਿਪੋਰਟ ਜਦੋਂ ਦੀ ਤਿਆਰ ਹੁੰਦੀ ਹੈ। ਸੋ 24ਵੇਂ ਨੰਬਰ 'ਤੇ ਨੇ, ਕੈਨੇਡਾ ਦੀ ਵੀ ਇਹ ਲੋਵੈਸਟ ਰੈਂਕਿੰਗ 18ਵੇਂ ਨੰਬਰ 'ਤੇ ਨੇ, ਯੂਰੋਪੀਅਨ ਕੰਟਰੀਜ਼ ਦੀ ਰੈਂਕਿੰਗ ਵੀ ਥੱਲੇ ਜਾ ਰਹੀ ਹੈ। ਅਤੇ ਉਹਦੇ ਵਿੱਚ ਇੱਕ ਵੱਡਾ ਰੀਜ਼ਨ ਹੈ ਜਿਹੜੀ ਪੋਲੀਟੀਕਲ ਪੋਲਰਾਈਜੇਸ਼ਨ ਆ
ਜੀ,
ਕਿ ਜੋ ਪੋਲੀਟੀਕਲ ਇਨਵਾਇਰਮੈਂਟ ਬਣਿਆ ਹੋਇਆ ਉਸ ਤੋਂ ਕਾਫ਼ੀ ਲੋਕ ਨਾਖੁਸ਼ ਨੇ।
ਜੀ ਜੀ, ਇੱਕ ਹੋਰ ਚੀਜ਼ ਵਾਸੂ ਜੀ ਇਹ ਚਾਹੀਏ ਕਿ ਜਿਹੜੇ ਵੈਲਬੀਇੰਗ ਦਾ ਇੱਕ ਸਭ ਤੋਂ ਵੱਡਾ ਪੈਮਾਨਾ ਕੀ ਆ, ਕਿ ਜਦ ਤੁਸੀਂ ਖਾਣਾ ਖਾਂਦੇ ਹੋ, ਇਕੱਲੇ ਤਾਂ ਨਹੀਂ ਖਾਂਦੇ, ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਇਕੱਲੇ ਬੈਠ ਕੇ ਖਾਣਾ ਖਾ ਰਹੇ ਨੇ, ਐਂਡ ਬਿਕੋਜ਼ ਆਫ ਦੈਟ ਉਹਨਾਂ ਦੀ ਜਿਹੜੀ ਓਵਰਆਲ ਦ ਫੀਲਿੰਗ ਆਫ ਵੈਲਬੀਇੰਗ ਉਹ ਇੰਪੈਕਟ ਹੁੰਦੀ ਪਈ ਆ। ਜਿਹੜੇ ਲੋਕ ਦੂਜਿਆਂ ਨਾਲ ਲੜ ਕੇ ਖਾਂਦੇ ਨੇ, ਆਫਕੋਰਸ ਦੇ ਆਰ ਲੋਟ ਹੈਪੀਅਰ। ਅਤੇ ਇੱਕ ਚੀਜ਼ ਫੈਮਿਲੀ ਸਾਈਜ਼ ਦੇ ਵਿੱਚ ਵੀ ਡਿਸਕਸ਼ਨ ਕੀਤੀ ਗਈ ਆ, ਕਿ ਜਿਹੜੇ ਲੋਕ ਜਿਹੜੇ ਫੈਮਿਲੀਜ਼ ਦੇ ਵਿੱਚ 4 ਤੋਂ 5 ਵਿਅਕਤੀ ਰਹਿੰਦੇ ਨੇ ਉਹ ਜ਼ਿਆਦਾ ਖੁਸ਼ ਨੇ। ਜੇ 5 ਤੋਂ ਜ਼ਿਆਦਾ ਨੰਬਰ ਹੁੰਦਾ, ਆਫਕੋਰਸ ਇਟਸ ਨਾਟ ਅ ਰੂਲ ਆਫ ਥੰਬ, ਪਰ ਜਿੰਨਾ ਵੱਡਾ ਪਰਿਵਾਰ, ਜਿੰਨੇ ਵੱਡੇ ਇੱਕੋ ਛੱਤ ਹੇਠ ਰਹਿਣ ਵਾਲੇ ਜੀ ਜਿੰਨੇ ਜ਼ਿਆਦਾ, ਓਨਾ ਹੀ ਤੁਹਾਡਾ ਜਿਹੜਾ ਲੈਵਲ ਆਫ ਹੈਪੀਨੈਸ ਆ ਉਹ ਡਾਊਨਵਰਡ ਜਾਂਦਾ, ਉਹ ਘੱਟਦਾ। ਸੋ ਜਿਹੜਾ ਆਪਟੀਮਮ ਸਾਈਜ਼ ਇਹਨਾਂ ਨੇ ਦੱਸਿਆ ਆਫ ਅ ਹਾਊਸ ਹੋਲਡ, ਉਹ 4 ਤੋਂ 5 ਵਿਅਕਤੀਆਂ ਦੱਸਿਆ ਹੈਪੀਨੈਸ ਦੇ ਪੁਆਇੰਟ ਆਫ ਵਿਊ ਤੋਂ।
ਯਾ, ਆਈ ਗੈਸ ਇਹ ਅਸੀਂ ਸੋਚਦੇ ਹਾਂ ਜੁਆਇੰਟ ਫੈਮਿਲੀ ਪੁਆਇੰਟ ਆਫ ਵਿਊ ਤੋਂ, ਆਈ ਥਿੰਕ ਦੇ ਆਰ ਸੀਇੰਗ ਇਟ ਫਰੋਮ ਪਾਵਰਟੀ ਪੁਆਇੰਟ ਆਫ ਵਿਊ।
ਜੀ ਜੀ ਜੀ,
ਇੱਕ ਛੱਤ ਦੇ ਥੱਲੇ ਕਿੰਨੇ ਲੋਕ ਰਹਿਣ ਲਈ ਮਜਬੂਰ ਨੇ, ਪਰ ਜਿਹੜੇ ਸਾਡੇ ਜੁਆਇੰਟ ਫੈਮਿਲੀ ਸੈਟਅਪ ਹੁੰਦੇ ਨੇ ਘਰ ਵੀ ਬਹੁਤ ਵੱਡੇ ਵੱਡੇ ਹੁੰਦੇ
ਨੇ। ਐਂਡ ਲੈਟਸ ਨਾਟ ਫੋਰਗੇਟ, ਜੇ ਇਹਨੂੰ ਅਸੀਂ ਆਪਣੇ ਇੱਥੇ ਨਾਰਥ ਅਮਰੀਕਨ ਜਿਹੜਾ ਆਪਣੇ ਪਰਿਵਾਰਾਂ ਦਾ ਲਾਈਫ ਸਟਾਈਲ ਆ, ਵਾਸਤੂ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਆਪਣੇ ਪਰਿਵਾਰਾਂ ਦੀ ਪ੍ਰੋਸਪੈਰਿਟੀ ਪਿੱਛੇ ਇੱਕ ਸਭ ਤੋਂ ਵੱਡਾ ਰੀਜ਼ਨ ਵੀ ਇਹ ਆ ਕਿ ਪਰਿਵਾਰ ਇਕੱਠੇ ਰਹਿੰਦੇ ਨੇ। ਦੈਟ ਇਜ਼ ਵਨ ਆਫ ਦ ਰੀਜ਼ਨਸ ਕਿ ਅਸੀਂ ਪਹਿਲਾਂ ਵੀ ਇੱਕ ਵਾਰ ਆਪਾਂ ਗੱਲ ਕਰਦੇ ਸੀ ਕਿ 4-5 ਸਾਲਾਂ ਦੇ ਵਿੱਚ ਆਇਆ ਪਰਿਵਾਰ ਘਰ ਲੈਣ ਜੋਗਾ ਹੋ ਜਾਂਦਾ, ਕਿਉਂਕਿ ਜਿਹੜੇ ਉਹ ਪੂਲਿੰਗ ਆਫ ਰੀਸੋਰਸਿਸ ਆ ਉਹਦੇ ਕਰਕੇ ਤੁਹਾਡੇ ਵਾਸਤੇ ਜਿਹੜੀ ਆਪਣੀ ਜ਼ਿੰਦਗੀ ਬਸਰ ਕਰਨੀ ਆਸਾਨ ਹੋ ਜਾਂਦੀ, ਸੌਖੀ ਹੋ ਜਾਂਦੀ ਹੈ।
ਐਂਡ ਆਲਸੋ ਜਿਹੜੀ ਇਮੋਸ਼ਨਲ ਸਪੋਰਟ ਆ ਉਹ ਤਾਂ ਸਭ ਤੋਂ ਇੰਪੋਰਟੈਂਟ ਆ। ਤੇ ਪੱਛਮੀ ਮੁਲਕਾਂ ਦੇ ਵਿੱਚ ਜਦੋਂ ਇੱਕ ਜੁਆਇੰਟ ਫੈਮਿਲੀ ਸੈਟਅਪ ਦੇ ਵਿੱਚ ਤੁਸੀਂ ਹੁੰਦੇ ਹੋ ਤੇ ਬੱਚਿਆਂ ਦੀ ਦੇਖਭਾਲ, ਜਿਹੜੀ ਚਾਈਲਡ ਕੇਅਰ ਕੋਸਟ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਬੈਨੀਫਿਟਸ ਨੇ ਉਹ ਵੀ ਬਹੁਤ ਸਾਰੇ ਦੇ ਐਡ ਅਪ।
ਜਿਹੜੇ ਵਾਸੂ ਜੀ ਜਿਹੜੇ ਇੱਕ ਤਾਂ ਕੁਝ ਤਾਂ ਟੈਂਜੀਬਲ ਬੈਨੀਫਿਟਸ ਨੇ, ਕੁਝ ਜਿਹੜੀਆਂ ਅਨਟੈਂਜੀਬਲ ਚੀਜ਼ਾਂ ਨੇ, ਜਿਹੜਾ ਉਹ ਕਨੈਕਸ਼ਨ ਹੈ ਨਾ, ਜਿਹੜੇ ਪਰਿਵਾਰ ਸਭ ਤੋਂ ਜ਼ਿਆਦਾ ਜਾਂ ਜਿਹੜੇ ਲੋਕ ਸਭ ਤੋਂ ਜ਼ਿਆਦਾ ਖੁਸ਼ ਨੇ ਕਿ ਜਿਨ੍ਹਾਂ ਦਾ ਬਜ਼ੁਰਗਾਂ ਦੇ ਨਾਲ ਤੇ ਬੱਚਿਆਂ ਦੇ ਨਾਲ ਰੋਜ਼ਾਨਾ ਸੰਪਰਕ ਹੁੰਦਾ, ਉਹਨਾਂ ਦੀ ਹੈਪੀਨੈਸ ਦਾ ਲੈਵਲ ਸਭ ਤੋਂ ਜ਼ਿਆਦਾ ਹੈ। ਸੋ ਉਹ ਜਿਹੜੇ ਕਹਿੰਦੇ ਨਾ ਵੀ ਜੇ ਤੁਹਾਨੂੰ ਦਿਨ ਦੇ ਵਿੱਚ 5 ਮਿੰਟ ਇੱਕ ਬਜ਼ੁਰਗ ਨਾਲ ਤੇ ਘੱਟੋ ਘੱਟ 5 ਮਿੰਟ ਇੱਕ ਬੱਚੇ ਨਾਲ ਬਿਤਾਉਣ ਨੂੰ ਮਿਲ ਜਾਣ ਤਾਂ ਤੁਹਾਡਾ ਜ਼ਿੰਦਗੀ ਦਾ ਪਰਸਪੈਕਟਿਵ ਬੜਾ ਵਧੀਆ ਰਹਿੰਦਾ।
ਮੈਸੇਜ ਆਇਆ ਨੈਵ ਸੈਨੀ ਜੀ ਦਾ, ਕਹਿੰਦੇ ਆਈ ਲਿਵ ਅਲੋਨ, ਆਈ ਈਟ ਅਲੋਨ ਐਂਡ ਆਈ ਵਰਕ ਅਲੋਨ। ਨੈਵ ਸੈਨੀ, ਸੈਨੀ ਸਾਹਿਬ, ਕੁਐਸਚਨ ਇਜ਼ ਆਰ ਯੂ ਹੈਪੀ,
ਆਰ ਯੂ ਹੈਪੀ, ਦੈਟਸ ਦਾ ਕੁਐਸਚਨ।
ਇੱਥੇ ਨਾਲ ਇਹ ਵੀ ਲਿਖੋ ਦੈਟ ਯੂ ਆਰ ਹੈਪੀ,
ਇਫ ਯੂ ਆਰ ਹੈਪੀ ਐਂਡ ਯੂ ਨੋ ਇਟ,
ਵਟਸਐਪ,
ਵਟਸਐਪ, ਇਫ ਯੂ ਕਲੈਪ ਯੂਰ ਹੈਂਡ ਸਾਨੂੰ ਸੁਣਨੇ।
ਮੋਂਟੀ ਜੱਸਲ ਜੀ ਦਾ ਮੈਸੇਜ ਆਇਆ,
ਕੀ ਕਹਿੰਦੇ?
ਕਹਿੰਦੇ ਤੁਹਾਡੀ ਰਿਪੋਰਟ ਅਧੂਰੀ ਹੈ।
ਅੱਛਾ,
ਕਹਿੰਦੇ ਕਿਉਂਕਿ ਇਹਦੇ ਵਿੱਚ ਇਹ ਨਹੀਂ ਲਿਖਿਆ ਵੀ ਇਹਦੇ 'ਚ ਇੱਕ ਕੰਪੋਨੈਂਟ ਇਹ ਵੀ ਹੋਣਾ ਚਾਹੀਦਾ ਵੀ ਜਿਹੜੇ ਮੁਲਕ 'ਚ ਕੋਸਕੋ ਜਾਂਦਿਆਂ ਹੀ ਪਾਰਕਿੰਗ ਲੱਭ ਜਾਵੇ ਉਸ ਮੁਲਕ 'ਚ ਲੋਕ ਖੁਸ਼ ਹੁੰਦੇ ਨੇ।
ਮੈਂ ਜਾਣਾ ਅੱਜ,
ਜੇ ਤੁਹਾਨੂੰ ਪਾਰਕਿੰਗ ਲੱਭੀ ਜਾਂਦਿਆਂ ਹੀ।
ਕੋਸਕੋ ਤਾਂ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ, ਉਹਨੂੰ ਤਾਂ ਜ਼ਿਲ੍ਹਾ ਘੋਸ਼ਿਤ ਕਰ ਦੇਣਾ ਚਾਹੀਦਾ, ਉੱਥੇ ਤਾਂ ਇੰਨਾ ਰਸ਼ ਹੁੰਦਾ। ਹੁਣ ਵੈਸੇ ਪਤਾ ਨਹੀਂ, ਚਲੋ ਥੋੜ੍ਹਾ ਜਿਹਾ ਹਿਸਾਬ ਤਾਂ ਸ਼ਾਇਦ ਬਦਲਿਆ। ਪਰਸੋਂ ਦੀ ਕਿੱਦਣ ਦੀ ਗੱਲ ਆ, ਤੁਹਾਨੂੰ ਮੈਸੇਜ ਤੋਂ ਸ਼ਾਮੀ ਆਉਂਦੇ ਸੀ ਵੀ ਜੀ ਕੋਸਕੋ 'ਚ ਅਸੀਂ ਪ੍ਰੋਗਰਾਮ ਸੁਣ ਰਹੇ ਹਾਂ, ਇਸੇ ਹਫ਼ਤੇ ਦੀ ਗੱਲ ਆ ਉਹ, ਪਰਸੋਂ ਸੀ, ਆਈ ਥਿੰਕ ਇਟ ਵਾਸ ਡੇ ਬਿਫੋਰ,
ਯਾ ਮੰਡੇ ਸੀ ਜਾਂ ਫਰਾਈਡੇ ਸੀ,
ਡੇ ਬਿਫੋਰ ਸੀ, ਡੇ ਬਿਫੋਰ ਸੀ,
ਮੈਂ
ਬੜੇ ਦਿਨਾਂ ਬਾਅਦ ਐਕਸਰਸਾਈਜ਼ ਕਰ ਰਿਹਾ ਸੀ ਉਸ ਦਿਨ, ਮੈਨੂੰ ਤਾਂ ਯਾਦ ਆ,
ਮਸਟ ਬੀ ਮੰਡੇ ਦੈਨ,
ਪਰਸੋਂ
ਆਈ ਲੂਜ਼ ਟਰੈਕ, ਮੈਂ ਪਹਿਲਾਂ ਤੁਹਾਨੂੰ ਦੱਸਿਆ ਸਵੇਰ ਸ਼ਾਮ ਦੇ ਚੱਕਰ 'ਚ ਮੈਨੂੰ ਕੱਲ੍ਹ ਪਰਸੋਂ ਨਹੀਂ ਧਿਆਨ ਰਹਿੰਦਾ ਵੀ ਕੱਲ੍ਹ ਦੀ ਗੱਲ ਸੀ ਪਰਸੋਂ ਦੀ ਗੱਲ ਸੀ।
ਪਰ ਤੁਹਾਨੂੰ ਇਹ ਜ਼ਰੂਰ ਪਤਾ ਵੀ BC ਦੀ ਸਰਕਾਰ ਨੇ ਇੱਕ ਸੈਕੰਡਰੀ ਸਵੀਟ ਪ੍ਰੋਗਰਾਮ ਐਲਾਨਿਆ ਸੀ, ਉਹਦੀਆਂ ਅਰਜ਼ੀਆਂ ਲੈਣ ਦਾ ਸਿਲਸਿਲਾ ਪਿਛਲੇ ਸਾਲ ਸ਼ੁਰੂ ਹੋਇਆ ਸੀ ਮਈ ਦੇ ਵਿੱਚ,
ਉਹੀ ਟਾਈਮਲਾਈਨ ਮੈਨੂੰ ਯਾਦ,
ਉਹ ਤੁਹਾਨੂੰ ਯਾਦ ਆ, ਉਹ ਤੁਹਾਨੂੰ ਯਾਦ ਆ ਨਾ। ਸੋ ਤਾਂਹੀਓ ਮੈਂ ਉਧਰ ਨੂੰ ਗੱਲ ਲੈ ਕੇ ਆ ਰਿਹਾ ਕਿ ਵਾਸੂ ਜੀ ਹੁਣ ਜਿਹੜਾ ਉਹ ਪ੍ਰੋਗਰਾਮ ਹੈ ਸਰਕਾਰ ਨੇ ਸਕ੍ਰੈਪ ਕਰ ਦੇਣਾ, $40,000 ਤੱਕ ਦਾ ਇਹ ਇੱਕ ਸਰਕਾਰ ਵੱਲੋਂ ਫਰਗੀਵੇਬਲ ਲੋਨ ਦਿੱਤਾ ਜਾਇਆ ਕਰਦਾ ਸੀ ਇਸ ਪ੍ਰੋਗਰਾਮ ਅਧੀਨ। 600 ਅਰਜ਼ੀਆਂ ਕਹਿੰਦੇ ਸਾਡੇ ਕੋਲ ਪਹੁੰਚੀਆਂ ਨੇ, 300 ਨੂੰ ਅਪਰੂਵ ਕਰ ਦਿੱਤਾ ਗਿਆ, ਫੰਡਿੰਗ ਵੀ ਉਹਨਾਂ ਦੀ ਹੋ ਚੁੱਕੀ ਹੈ, 300 ਦੇ ਉੱਪਰ ਕਾਰਵਾਈ ਜਾਰੀ ਹੈ। ਜਿਨ੍ਹਾਂ ਕਿਸੇ ਦੀ ਹੋਰ ਕੋਈ ਆਪਣੇ ਘਰ ਦੇ ਵਿੱਚ ਸੈਕੰਡਰੀ ਸਵੀਟ ਉਸਾਰਨ ਵਾਸਤੇ ਜਿਨ੍ਹਾਂ ਦੀ ਅਰਜ਼ੀ ਤਿਆਰ ਹੈ, 31 ਮਾਰਚ ਤੋਂ ਪਹਿਲਾਂ ਪਹਿਲਾਂ ਜੇ ਅਰਜ਼ੀ ਜਮ੍ਹਾਂ ਕਰਾ ਦਿੱਤੀ ਤਾਂ ਉਹ ਮੰਨ ਲਈ ਜਾਏਗੀ, ਐਟਲੀਸਟ ਉਹ ਐਕਸੈਪਟ ਕਰ ਲਈ ਜਾਏਗੀ, ਮਨਜ਼ੂਰ ਹੁੰਦੀ ਹੈ ਕਿ ਨਹੀਂ ਉਹ ਬਾਅਦ ਦੀ ਗੱਲ ਹੈ, ਅਰਜ਼ੀ ਦੇ ਉੱਪਰ ਡਿਪੈਂਡ ਕਰਦਾ। ਪਰ 31 ਮਾਰਚ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਕੀਤਾ ਜਾ ਰਿਹਾ ਬੰਦ, ਅਤੇ ਸਰਕਾਰ ਦਾ ਇਹ ਕਹਿਣਾ ਕਿ ਜੀ ਦੇਖੋ ਇੱਕ ਤਾਂ ਅਨਸਰਟਨਟੀ ਹੋ ਗਈ ਟੈਰਿਫਸ ਕਰਕੇ, ਦੂਜਾ ਫੈਡਰਲ ਸਰਕਾਰ ਨੇ ਵੀ ਇੱਕ ਕਮਿਟਮੈਂਟ ਕੀਤੀ ਹੈ ਇਹੋ ਜਿਹਾ ਸਿਮਿਲਰ ਪ੍ਰੋਗਰਾਮ ਲਿਆਉਣ ਦੀ ਵੀ ਅਸੀਂ ਫਿਰ ਓਵਰਲੈਪਿੰਗ ਕਾਹਨੂੰ ਕਰਨੀ।
ਯਾ ਸੋ BC ਸਰਕਾਰ ਨੇ ਸਤੰਬਰ 2023 ਦੇ ਵਿੱਚ ਪਹਿਲੀ ਵਾਰ ਪ੍ਰੋਮਿਸ ਕੀਤਾ ਸੀ ਕਿ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਲਾਂਚ ਕਰਾਂਗੇ।
ਹਾਂਜੀ,
ਫਿਰ ਪਿਛਲੇ ਸਾਲ 2 ਮਈ ਨੂੰ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ। ਸਰਕਾਰ ਨੇ ਕਿਹਾ ਕਿ ਤੁਹਾਨੂੰ ਜੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਸੈਕੰਡਰੀ ਸਵੀਟ ਬਣਾਉਣਾ ਚਾਹੁੰਦੇ ਹੋ, ਕੋਈ ਬੇਸਮੈਂਟ ਵਗੈਰਾ, ਤੇ ਤੁਸੀਂ ਉਹਨੂੰ ਜੇ ਕਿਰਾਏ ਤੇ ਚੜਾਉਂਦੇ ਹੋ ਤੇ ਫਿਰ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਇਹਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ
ਜੀ।
ਸੋ ਉਹਦੇ ਵਿੱਚ ਪਹਿਲਾਂ ਇਹ ਕਿਹਾ ਗਿਆ ਵੀ ਜਿਹੜੀ ਕੋਸਟ ਹੈ, ਜਿਹੜੀ ਟੋਟਲ ਤੁਹਾਡੀ ਕੋਸਟ ਹੋਏਗੀ, ਉਹਦਾ 50% ਤੱਕ ਅਸੀਂ ਕਵਰ ਕਰਾਂਗੇ, ਮੈਕਸੀਮਮ $40,000।
ਜੇ ਕਿਸੇ ਦਾ ਮੰਨ ਲਓ ਰੈਨੋਵੇਸ਼ਨ ਦੇ ਉੱਪਰ ਖਰਚਾ ਆਉਂਦਾ ਹੈ 50,000, ਫਰਜ਼ ਕਰੋ ਐਗਜ਼ਾਮਪਲ, ਤਾਂ ਉਹਨੂੰ 25,000 ਹੀ ਮਿਲਣਾ ਸੀ, up to 25 ਹੀ, 40,000 ਤਾਈਓ। ਸੋ ਜੇ ਕਿਸੇ ਦਾ ਰੈਨੋਵੇਸ਼ਨ ਦੇ ਖਰਚਾ ਆਉਂਦਾ 2 ਲੱਖ, ਉਹਨਾਂ ਨੂੰ ਮੈਕਸੀਮਮ 40,000 ਹੀ ਮਿਲਣਾ ਸੀ
ਤੇ ਇਹਦੇ ਵਿੱਚ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸਨ ਉਹ ਇਹ ਸੀ ਕਿ ਇਹ ਜਿਹੜਾ 40,000 ਹੈ ਇਹ ਮੁਆਫ਼ ਹੋ ਸਕਦਾ, ਫੋਰਗਿਵੇਬਲ ਤਾਂ ਹੋਏਗਾ ਜੇ ਤੁਸੀਂ ਇਹ ਪ੍ਰੋਮਿਸ ਕਰਦੇ ਹੋ ਵੀ ਘੱਟੋ ਘੱਟ 5 ਸਾਲਾਂ ਵਾਸਤੇ ਤੁਸੀਂ ਉਹ ਜਿਹੜੀ ਬੇਸਮੈਂਟ ਆ ਉਹਨੂੰ ਕਿਰਾਏ ਤੇ ਵੀ ਚੜਾ ਕੇ ਰੱਖਣਾ ਬਿਲੋ ਮਾਰਕੀਟ ਰੇਟ।
ਉਦੋਂ ਬਸ ਜੀ ਇਹ ਗੱਲ ਬੜੀ ਚੱਲੀ ਸੀ ਵੀ ਬਿਲੋ ਮਾਰਕੀਟ ਰੇਟ ਡਿਫਾਈਨ ਕਿਵੇਂ ਕਰਨਾ। ਫਰਜ਼ ਕਰੋ ਜੇ ਮਾਰਕੀਟ ਰੇਟ ਬੇਸਮੈਂਟ ਦਾ $2,000 ਆ, ਹੁਣ ਜੇ ਕਿਸੇ ਨੇ $1995 ਦੀ ਕਿਰਾਏ ਤੇ ਚੜਾ ਦਿੱਤੀ $5 ਘੱਟ ਤੇ, ਤਾਂ ਕੀ ਉਹ ਵੀ ਬਿਲੋ ਮਾਰਕੀਟ ਰੇਟ ਕੰਸੀਡਰ ਹੋਏਗਾ?
ਯਾ, ਤੇ ਉਦੋਂ ਸਰਕਾਰ ਨੇ ਕਿਹਾ ਸੀ ਵੀ ਤਕਰੀਬਨ 1,000 ਹੋਮ ਓਨਰ ਸਾਨੂੰ ਲੱਗਦਾ ਕਿ ਸਾਲ ਦੇ ਵਿੱਚ ਇਹਦਾ ਲਾਹਾ ਲੈਣਗੇ, ਜਿਵੇਂ ਤੁਸੀਂ ਦੱਸਿਆ ਵੀ 600 ਅਰਜ਼ੀਆਂ ਹੀ ਆਈਆਂ ਨੇ। ਤੇ ਨਾਲ ਇਹ ਕਿਹਾ ਗਿਆ ਸੀ ਜਿਹੜਾ ਜਿਹੜੇ ਵੀ ਜਿਹੜਾ ਘਰ ਆ ਉਹਦੇ ਟਾਈਟਲ ਤੇ ਜਿੰਨੇ ਵੀ ਹੋਮ ਓਨਰਸ ਨੇ ਵੀ ਉਹਨਾਂ ਦੀ ਕੰਬਾਈਂਡ ਐਨੂਅਲ ਇਨਕਮ $2,09,420 ਤੋਂ ਘੱਟ ਹੋਣੀ ਚਾਹੀਦੀ ਹੈ। ਤੇ ਜਿਹੜਾ ਘਰ ਆ, ਜਿਹੜਾ ਪ੍ਰੋਪਰਟੀ ਆ, ਉਹਦੀ ਵੈਲਿਊ ਹੋਮ ਓਨਰ ਗ੍ਰਾਂਟ ਥ੍ਰੈਸ਼ਹੋਲਡ ਤੋਂ ਘੱਟ ਹੋਣੀ ਚਾਹੀਦੀ ਹੈ, ਜਿਹੜੀ ਪਿਛਲੇ ਸਾਲ 2.15 million ਸੀ। ਸੋ ਇਹ ਸ਼ਰਤਾਂ ਸਨ, ਇਹ ਪ੍ਰੋਗਰਾਮ ਲਾਗੂ ਕੀਤਾ ਸਰਕਾਰ ਨੇ, 600 ਅਰਜ਼ੀਆਂ ਆਈਆਂ, ਕਈ ਲੋਕਾਂ ਨੇ ਦਾ ਲਾਹਾ ਲਿਆ, ਠੀਕ ਹੈ। ਪਰ ਹੋਇਆ ਕੀ ਕਿ ਪਿਛਲੇ ਸਾਲ ਦੇ ਬਜਟ ਵਿੱਚ, ਬਜਟ 2024 ਦੇ ਵਿੱਚ, ਫੈਡਰਲ ਸਰਕਾਰ ਨੇ ਵੀ ਇਦਾਂ ਦਾ ਹੀ ਪ੍ਰੋਗਰਾਮ ਅਨਾਊਂਸ ਕਰਤਾ।
ਉਹਨਾਂ ਨੇ ਕਿਹਾ ਅਸੀਂ $80,000 ਤੱਕ ਦਾ ਪ੍ਰੋਗਰਾਮ ਲੈ ਕੇ ਆਵਾਂਗੇ,
40,000 ਅਨਾਊਂਸ ਕੀਤਾ ਸੀਗਾ, ਫਿਰ ਬਾਅਦ ਵਿੱਚ ਉਹਨੂੰ ਦਸੰਬਰ ਦੇ ਵਿੱਚ ਉਹਨਾਂ ਨੇ ਦੁੱਗਣਾ ਕਰਤਾ, ਕਹਿੰਦੇ ਹੁਣ 40,000 ਨਹੀਂ $80,000 ਤੱਕ ਤੁਹਾਨੂੰ ਦੇਵਾਂਗੇ। ਉਹ ਵੀ ਇਸੇ ਤਰ੍ਹਾਂ ਦਾ ਪ੍ਰੋਗਰਾਮ ਹੈ,
ਪਰ ਉਹ ਲਾਗੂ ਨਹੀਂ ਹੋਇਆ ਅਜੇ, ਉਹਦੇ ਉਹ ਕਮਿਟ ਵਗੈਰਾ ਹੀ ਹੋਇਆ ਅਜੇ, ਉਹਦਾ ਰੋਲ ਆਊਟ ਹੋਣਾ ਬਾਕੀ ਆ ਅਜੇ।
ਯਾ, ਸੋ ਲਾਸਟ ਈਅਰ ਡਿਸੰਬਰ ਦੇ ਵਿੱਚ ਉਹਨੂੰ ਕੀਤਾ ਗਿਆ ਕਿ ਅਸੀਂ ਇਹਨੂੰ ਦੁੱਗਣਾ ਕਰ ਰਹੇ ਹਾਂ, ਤੇ ਉਹ ਹੌਲੀ ਹੌਲੀ ਰੋਲ ਆਊਟ ਹੋ ਰਿਹਾ ਹੈ। ਤੇ ਇਹਦੇ ਵਿੱਚ ਹੁਣ ਕੱਲ੍ਹ ਰਵੀ ਕਾਲੋਂ ਜਿਹੜੇ ਸਾਡੇ ਹਾਊਸਿੰਗ ਮਿਨਿਸਟਰ ਨੇ, ਉਹਨਾਂ ਨੇ 2 ਕਾਰਨ ਦੱਸੇ। ਕਹਿੰਦੇ ਇਸ ਵੇਲੇ ਆਰਥਿਕ ਅਨਿਸ਼ਚਿਤਤਾ ਇੰਨੀ ਬਣੀ ਹੋਈ ਡੋਨਲਡ ਟਰੰਪ ਦੀਆਂ ਟੈਰਿਫਸ ਕਰਕੇ, ਤੇ ਅਸੀਂ ਹਾਊਸਿੰਗ ਦੇ ਉੱਤੇ ਪੈਸੇ ਜ਼ਾਇਆ ਨਹੀਂ ਕਰਨਾ ਚਾਹੁੰਦੇ ਵੀ ਹਾਊਸਿੰਗ ਵਾਸਤੇ ਜਿੰਨੇ ਵੀ ਕੋਈ ਪੈਸੇ ਖਰਚੀਏ ਅਸੀਂ ਚਾਹੁੰਦੇ ਹਾਂ ਵੀ ਉਹ ਸਟੀਕ ਬਿਲਕੁਲ ਸਹੀ ਜਗ੍ਹਾ ਤੇ ਖਰਚੇ ਜਾਣ, ਪੈਸੇ ਜ਼ਾਇਆ ਨਾ ਹੋਣ। ਤੇ ਦੂਜਾ ਉਹਨਾਂ ਨੇ ਕਿਹਾ ਵੀ ਡੁਪਲੀਕੇਸ਼ਨ ਹੋ ਰਹੀ ਹੈ, ਤੇ ਇਸ ਕਰਕੇ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਇਟ ਡਜ਼ ਮੇਕ ਸੈਂਸ।
ਉਹਨਾਂ ਨੇ ਕਿਹਾ ਵੀ ਦੇਖੋ ਫੈਡਰਲ ਸਰਕਾਰ ਦਾ ਪ੍ਰੋਗਰਾਮ ਹੈ, ਉਹਦੇ ਨਾਲ ਯੂਨਿਟਸ ਵੀ ਬਣ ਜਾਣਗੇ, ਸਾਡੇ ਪੈਸੇ ਵੀ ਬਚ ਜਾਣਗੇ। ਅਤੇ 2 ਸਾਲਾਂ ਦੇ ਵਿੱਚ ਵਾਸੂ ਜੀ ਇਸ ਕਿਉਂਕਿ ਇਹ ਪਾਇਲਟ ਪ੍ਰੋਗਰਾਮ ਸੀ, ਇਹਨੂੰ ਖਤਮ ਕਰਨ ਨਾਲ $40 million ਦੀ ਸੇਵਿੰਗ ਹੋਏਗੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ। ਅਤੇ ਰਵੀ ਕਾਲੋਂ ਦਾ ਇਹ ਕਹਿਣਾ ਵੀ ਉਹ $40 million ਅਸੀਂ ਕਿਸੇ ਹੋਰ ਪਾਸੇ ਡਾਇਵਰਟ ਕਰ ਸਕਾਂਗੇ। ਵੈਸੇ ਦੇਖੋ ਬਿਲੀਅਨਸ ਆਫ ਡਾਲਰਸ ਦੇ ਡੈਫੀਸਿਟ ਦੇ ਵਿੱਚ ਸਰਕਾਰ ਜੇ ਨਿੱਕੀਆਂ ਮੋਟੀਆਂ ਸੇਵਿੰਗਸ ਲੱਭ ਰਹੀ ਹੈ, ਦੈਟਸ ਅ ਗੁੱਡ ਥਿੰਗ, ਕਿਉਂਕਿ ਉਹੀ ਵੀ ਇੱਕ ਇੱਕ ਬੂੰਦ ਨਾਲ ਹੀ ਘੜਾ ਭਰਿਆ ਕਰਦਾ। ਸੋ ਇਹ ਹੁਣ $40 million ਦੀ ਬਚਤ ਤਾਂ ਹੋ ਜਾਣੀ ਆ। ਪਰ ਦੂਜੇ ਪਾਸੇ ਨਾ ਜਿਹੜੇ ਕੁਝ ਕੰਸਟਰਕਸ਼ਨ ਇੰਡਸਟਰੀ ਨਾਲ ਸੰਬੰਧਿਤ ਵਿਅਕਤੀ ਨੇ, ਉਹਨਾਂ ਦਾ ਇਹ ਕਹਿਣਾ ਵੀ ਜੇ ਕਿਸੇ ਨੇ ਮੰਨ ਲਓ ਸੈਕੰਡਰੀ ਸਵੀਟ ਆਪਣੇ ਘਰ ਦੇ ਵਿੱਚ ਬਣਾਉਣੀ ਆ, ਕਿਉਂਕਿ ਕਈ ਵਾਰੀ ਇਹ ਲੱਗਦਾ ਵੀ ਅੱਛਾ $40,000 ਬਥੇਰਾ, ਜੇ ਬੇਸਮੈਂਟ ਆਲਰੇਡੀ, ਜੇ ਕਿਸੇ ਦੀ ਆਲਰੇਡੀ ਬੇਸਮੈਂਟ ਬਣੀ ਹੋਈ ਆ, ਉਹਨੇ ਉਹਨੂੰ ਅਪ ਟੂ ਕੋਡ ਲਿਆ ਕੇ ਲੀਗਲਾਈਜ਼ ਕਰਾਉਣਾ, ਚਲੋ ਉਹਦੇ ਵਾਸਤੇ ਤਾਂ ਸ਼ਾਇਦ $40,000 ਠੀਕ ਠਾਕ ਰਹਿ ਜਾਵੇ, ਅਮਾਊਂਟ ਵਿੱਚ ਕਾਫੀ ਖਰਚਾ ਕਵਰ ਹੋ ਜਾਣਾ। ਹੁਣ ਮੰਨ ਲਓ ਕਿਸੇ ਨੇ ਆਪਣੇ ਘਰ ਦੇ ਵਿੱਚ ਬਿਲਕੁਲ ਜਿਹੜੀ ਕੋਈ ਗਾਰਡਨ ਸਵੀਟ ਬਣਾਉਣੀ ਹੈ, ਜੇ ਉਹ ਬਹੁਤ ਮਹਿੰਗੀ ਪੈਂਦੀ ਆ, ਇਟਸ ਪ੍ਰੀਟੀ ਮੱਚ ਲਾਈਕ ਅ ਫੁੱਲ ਨਿਊ ਕੰਸਟਰਕਸ਼ਨ। ਕੁਝ ਕੰਸਟਰਕਸ਼ਨ ਇੰਡਸਟਰੀ ਨਾਲ ਜੁੜੇ ਹੋਏ ਵਿਅਕਤੀਆਂ ਦਾ ਕਹਿਣਾ ਮਹਿੰਗਾ ਬਹੁਤ ਪੈਂਦਾ ਕੰਮ, $40,000 ਤਾਂ ਉਹਦੇ ਵਿੱਚ ਗਰਾਜ ਨਹੀਂ ਬਣਦਾ ਇਕੱਲਾ। ਸੋ ਇਟਸ ਨਾਟ ਇਨਫ ਆਫ ਐਨ ਅਮਾਊਂਟ। ਈਵਨ ਫੈਡਰਲ ਸਰਕਾਰ ਦਾ $80,000 ਵਾਲਾ ਜਿਹੜਾ ਗ੍ਰਾਂਟ ਦਾ ਨਹੀਂ ਲੋ ਇੰਟਰਸਟ ਲੋਨ ਆ, ਉਹ ਪ੍ਰੋਗਰਾਮ ਆ, $80,000 ਵੀ ਕੋਈ ਬਹੁਤਾ ਅਮਾਊਂਟ ਨਹੀਂ ਹੈ ਟੂ ਬਿਲਡ ਅ ਫੁੱਲ ਫਲੈਜਡ ਸੈਕੰਡਰੀ ਸਵੀਟ। ਜਿਹੜਾ ਵਾਸੂ ਜੀ ਉਹ ਫੈਡਰਲ ਗਵਰਨਮੈਂਟ ਵਾਲਾ ਪ੍ਰੋਗਰਾਮ ਆ, ਅਗੇਨ ਉਹ ਅਜੇ ਉਹ ਐਲਾਨਿਆ ਗਿਆ ਪਰ ਉਹਨੂੰ ਅਜੇ ਪ੍ਰੈਕਟੀਕਲੀ ਲਾਂਚ ਕੀਤਾ ਜਾਣਾ ਬਾਕੀ ਆ। ਉਹਦੇ ਨਾਲ ਸੰਬੰਧਿਤ ਇੱਕ ਖਦਸ਼ਾ ਹੋਰ ਜਤਾਇਆ ਗਿਆ ਕਿ ਜਿਹੜੇ ਲੋਕ ਜਦੋਂ ਫੈਡਰਲ ਪ੍ਰੋਗਰਾਮ ਉਹ ਲਾਂਚ ਹੁੰਦਾ, ਜਿਹੜੇ ਲੋਕ ਉਸ ਪੈਸੇ ਉਸ ਲੋ ਇੰਟਰਸਟ ਲੋਨ ਦੀ ਵਰਤੋਂ ਕਰਕੇ ਆਪਣੇ ਘਰ ਦੇ ਵਿੱਚ ਸੈਕੰਡਰੀ ਸਵੀਟ ਬਣਾਉਂਦੇ ਨੇ, ਪ੍ਰਿੰਸੀਪਲ ਰੈਜ਼ੀਡੈਂਸ ਨੂੰ ਜਦੋਂ ਤੁਸੀਂ ਵੇਚਦੇ ਹੋ ਸਾਨੂੰ ਉੱਤੇ ਕੈਪੀਟਲ ਗੇਨਸ ਦੇ ਉੱਪਰ ਕੋਈ ਟੈਕਸ ਨਹੀਂ ਦੇਣਾ ਪੈਂਦਾ ਨਾ, ਉਹ ਟੈਕਸ ਫਰੀ ਹੁੰਦਾ ਗੇਨ। ਪਰ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਸ਼ਰਤ ਇੱਕ ਇਹੋ ਜਿਹੀ ਹੈ, ਜੇ ਤੁਸੀਂ ਉਹ ਲੋਨ ਲੈ ਕੇ ਫੈਡਰਲ ਸਰਕਾਰ ਤੋਂ ਅਤੇ ਤੁਸੀਂ ਸੈਕੰਡਰੀ ਸਵੀਟ ਬਣਾਉਂਦੇ ਹੋ, ਘਰ ਦੀ ਨੈਚੁਰਲੀ ਵੈਲਿਊ ਵੀ ਵਧੇਗੀ ਉਹਦੇ ਨਾਲ, ਜਦੋਂ ਤੁਸੀਂ ਐਟ ਅ ਲੇਟਰ ਡੇਟ ਘਰ ਨੂੰ ਵੇਚੋਗੇ ਤਾਂ ਜਿੰਨਾ ਉਹ ਪਰਸੈਂਟੇਜ ਆਫ ਦਾ ਹਾਊਸ ਜਿਹੜਾ ਐਡ ਹੋਇਆ ਉਹਦੀ ਜਿਹੜੀ ਵੈਲਿਊ ਦਾ ਐਡੀਸ਼ਨ ਆ, ਉਹ 'ਤੇ ਫਿਰ ਕੈਪੀਟਲ ਗੇਨ ਟੈਕਸ ਦੇਣਾ ਪੈ ਸਕਦਾ। ਸੋ ਉਹਨੂੰ ਲੈ ਕੇ ਹਾਂ ਇਸ ਤਰ੍ਹਾਂ ਦੇ ਕੁਝ ਕੰਸਰਨਸ ਨੇ, ਕਿਉਂਕਿ ਉਹ ਪ੍ਰੋਗਰਾਮ ਅਜੇ ਫੁੱਲੀ ਰੋਲ ਆਊਟ ਹੋਇਆ ਨਹੀਂ, ਇਸ ਕਰਕੇ ਉਹਨੂੰ ਲੈ ਕੇ ਅਜੇ ਕੁਝ ਐਂਬੀਗੁਇਟੀਜ਼ ਬਣੀਆਂ ਹੋਈਆਂ ਨੇ। ਪਰ ਪ੍ਰੋਵਿੰਸ਼ੀਅਲ ਗਵਰਨਮੈਂਟ ਵਾਲਾ $40,000 ਵਾਲਾ ਸੈਕੰਡਰੀ ਸਵੀਟ ਪ੍ਰੋਗਰਾਮ, ਲਾਈਕ ਯੂ ਮੈਂਸ਼ਨ ਕਿ 2023 ਦੇ ਵਿੱਚ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ, ਹੁਣ ਇਸ ਨੂੰ 31 ਮਾਰਚ ਨੂੰ ਖਤਮ ਕਰ ਦਿੱਤਾ ਜਾਣਾ ਹੈ
ਜੀ। ਨਵਪ੍ਰੀਤ ਸਿੰਘ ਜੀ ਦਾ ਮੈਸੇਜ ਆਇਆ,
ਕੀ ਕਹਿੰਦੇ?
ਕਹਿੰਦੇ ਸਤਿ ਸ੍ਰੀ ਅਕਾਲ ਦੋਨੋਂ ਭਾਜੀਆਂ ਨੂੰ।
ਅੱਛਾ,
ਤੁਹਾਨੂੰ ਵੀ
ਬੀ ਐਚ ਲਿਖਿਆ ਕਿ ਪੀ ਨਾਲ ਲਿਖਿਆ?
ਨਹੀਂ, ਬੀ ਐਚ ਨਾਲ ਲਿਖਿਆ,
ਥੈਂਕ ਯੂ
ਭਾਜੀਆਂ ਨੂੰ।
ਠੀਕ ਹੈ।
ਤੇ ਫਿਰ ਉਹਨਾਂ ਨੇ ਲਿਖਿਆ, ਕਹਿੰਦੇ ਮੈਨੂੰ ਲੱਗਦਾ ਪੂਰੀ ਦੁਨੀਆਂ ਦੇ ਵਿੱਚ ਵੀ ਤੁਸੀਂ ਹੀ ਖੁਸ਼ ਰਹਿੰਦੇ ਹੋ ਦੋਵੇਂ, ਮੈਨੂੰ ਇਦਾਂ ਲੱਗਦਾ ਜਦੋਂ ਤੁਸੀਂ ਸ਼ੋਅ ਕਰਦੇ ਹੋ ਤੁਸੀਂ ਬੜੇ ਖੁਸ਼ ਹੁੰਦੇ ਹੋ।
ਇਹ ਗੱਲ ਠੀਕ ਹੈ।
ਹਾਂ, ਉਹਨਾਂ ਨੇ ਨਾਲ ਲਿਖਿਆ, ਕਹਿੰਦੇ ਕੀਪ ਸਮਾਈਲਿੰਗ।
ਹਾਂ, ਬਹੁਤ ਧੰਨਵਾਦ, ਥੈਂਕ ਯੂ।
ਸ਼ੁਭ ਸ਼ਾਮਾਂ ਭੇਜੀਆਂ ਉਹਨਾਂ
ਨੇ। ਬਹੁਤ ਬਹੁਤ ਧੰਨਵਾਦ
ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਐਂਡ ਹੈਪੀ ਵਰਲਡ ਹੈਪੀਨੈਸ ਡੇ।
ਕੋਸਕੋ
ਦੀ ਗੱਲ ਕਰਦੇ ਸੀ, ਮੈਸੇਜ ਆਇਆ ਇੱਕ, ਕਹਿੰਦੇ ਵੀ ਮੈਂ ਇੱਕ ਸਾਲ ਕਹਿੰਦੇ ਕੋਸਕੋ ਦਾ ਕਾਰਡ ਰੱਖਿਆ, ਉਸ ਤੋਂ ਬਾਅਦ ਬੰਦ ਕਰਾ ਤਾ। ਕਹਿੰਦੇ ਵੀ $5-10 ਦੀ ਚੀਜ਼ ਲੈਣ ਜਾਈਦਾ ਸੀ, $300 ਬਿੱਲ ਬਣਾ ਕੇ ਵਾਪਸ ਆ ਜਾਈਦਾ ਸੀ। ਕਹਿੰਦੇ ਪਾਰਕਿੰਗ ਵਾਲੀ ਇਸ਼ੂ ਤਾਂ ਹੈ ਹੀ
ਕੈਨੇਡਾ ਦੇ ਵਿੱਚ, ਜੇ ਸਭ ਤੋਂ ਮਹਿੰਗਾ ਕੋਈ 4-wheeler ਆਪਰੇਟ ਕਰਨਾ ਹੈ ਤਾਂ ਉਹ ਕੋਸਕੋ ਦੀ ਕਾਰਟ ਹੈ, ਕਈਆਂ ਦਾ ਹੀ ਮੰਨਣਾ।
ਦੈਟ ਇਜ਼ ਦੇਅਰ। ਅੱਛਾ, ਜਿਹੜੀ ਅਸੀਂ ਗੱਲ ਕਰਦੇ ਸੀ ਸ਼ਾਮ ਵਾਲੇ ਸ਼ੋਅ ਦੇ ਵਿੱਚ, ਰਿਗਾਰਡਲੈਸ ਉਹ ਮੰਡੇ ਸੀ ਜਾਂ ਫਰਾਈਡੇ ਸੀ, ਮੈਨੂੰ
ਪਰਸੋਂ ਸੀ, ਮੈਂ ਤੁਹਾਨੂੰ ਦੱਸ ਰਿਹਾ, ਇਹੀ ਲੈ ਕੇ ਚੱਲੋ, ਪਰਸੋਂ ਹੀ ਸੀ,
ਅਗਰੀ ਹੈ ਨਾ, ਉਹ ਮੰਗਲਵਾਰ ਬਣਿਆ ਫਿਰ ਪਰਸੋਂ।
ਹਾਂਜੀ,
ਸੋ ਮੰਗਲਵਾਰ ਜਿਹੜੀ ਅਸੀਂ ਉਹ ਗੱਲ ਕਰਦੇ ਸੀ, ਬਹੁਤ ਸਾਰੇ ਇੱਕ ਤੋਂ ਬਾਅਦ ਇੱਕ ਲਿਸਨਰਸ ਮੈਸੇਜ ਉਹਨਾਂ ਦਾ ਆਉਣਾ ਸ਼ੁਰੂ ਹੋਇਆ, ਕਹਿੰਦੇ ਅਸੀਂ ਕੋਸਕੋ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ। ਉਹ ਮੈਂ ਕਿਹਾ ਯਾਰ ਕੋਸਕੋ ਜਾ ਕੇ ਮੈਂ ਤਾਂ ਗੁਆਚੀ ਗਾਵਾਂਗੇ, ਇੱਧਰ ਉੱਧਰ ਭਟਕਦਾ ਫਿਰਦਾ ਹੁੰਦਾ, ਫਿਰ ਵੀ 4-5 ਚੀਜ਼ਾਂ ਰਹਿ ਜਾਂਦੀਆਂ ਜਦੋਂ ਘਰ ਪਹੁੰਚੀਦਾ, ਘਰ ਜਾ ਝਿੜਕਾਂ ਪੈਂਦੀਆਂ, ਆਹ ਲੈ ਕੇ ਨਹੀਂ ਆਏ, ਉਹ ਲੈ ਕੇ ਨਹੀਂ ਆਏ। ਯਾਰ ਤੁਸੀਂ ਸ਼ੋਅ ਸੁਣਦੇ ਹੋਏ ਨਾਲ ਗਰੋਸਰੀ ਸ਼ਾਪਿੰਗ ਕਰੀਆਂ, ਫੋਟੋ ਖਿੱਚ ਕੇ ਵੀ ਭੇਜੀ ਜਾਂਦੇ ਹੋ, ਮੈਸੇਜ ਵੀ ਕਰੀ ਜਾਂਦੇ ਹੋ, ਵੀ ਕਮਾਲ ਹੈ ਯਾਰ, ਮਲਟੀ ਟਾਸਕਿੰਗ। ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਿੰਨੇ ਹੀ ਮੈਸੇਜ ਆ ਗਏ ਕਿ ਅਸੀਂ ਵੀ ਭਾਜੀ ਇਸ ਵੇਲੇ ਕੋਸਕੋ ਹੀ ਹਾਂ, ਅਸੀਂ ਵੀ ਇਸ ਵੇਲੇ ਕੋਸਕੋ ਹੀ ਹਾਂ ਤੇ ਸ਼ੋਅ ਸੁਣ ਰਹੇ ਹਾਂ, ਤੇ ਆਈ ਵਾਜ਼ ਵੈਰੀ ਪਲੇਜ਼ੈਂਟਲੀ ਸਰਪ੍ਰਾਈਜ਼। ਤੇ ਬਾਅਦ ਚ ਮੈਂ ਕਿਹਾ ਮੈਂ ਇਕੱਠੇ ਹੋ ਕੇ ਯਾਰ ਉੱਥੇ ਖਾਣਾ ਖੁਣਾ ਹੀ ਖਾ ਲਓ, ਵੀ ਬਹਿ ਕੇ ਸੁਣ ਲਓ ਸ਼ੋਅ ਸਾਰੇ, ਕਿਤੇ ਇੱਕ ਦੂਜੇ ਚ ਕਿਤੇ ਕਾਠ ਟੱਕਰਾਂ ਨਾ ਮਾਰਦੇ ਫਿਰਨਾ, ਕਿਉਂਕਿ ਮੈਂ ਤਾਂ ਬਹੁਤ ਜਿਹੜੀ ਉੱਥੇ ਜਾ ਕੇ ਡਿਸਟਰੈਕਟ, ਮਤਲਬ ਉਹ ਹੋ ਜਾਂਦਾ
ਯਾਰ, ਮੈਨੂੰ ਬਸ
ਮਤਰਿਆ ਜਿਹਾ ਫਿਰਦਾ ਹੁੰਦਾ, ਮੈਂ ਤਾਂ ਗਰੋਸਰੀ ਕਰਦੇ ਹਾਂ, ਮੈਨੂੰ ਬੜਾ ਔਖਾ ਲੱਗਦਾ।
ਮੈਨੂੰ ਫੋਨ ਆ ਜਾਵੇ ਨਾ ਜੇ ਕੋਈ ਗਰੋਸਰੀ ਸ਼ਾਪਿੰਗ ਵੇਲੇ, ਮੈਨੂੰ ਫੋਨ ਆ ਜਾਵੇ, ਮੈਨੂੰ ਸਮਝ ਹੀ ਨਹੀਂ, ਮਤਲਬ ਮੈਂ ਕਿਸ ਆਮ ਸੋ ਇਨਗ੍ਰੋਸ ਵੀ ਗੱਲ ਕੀ ਹੋ ਰਹੀ ਹੈ, ਯੂ ਹੈਵ ਟੂ ਰਿਸਪੋਂਡ ਕਿਹੜੀ ਗੱਲ। ਜਿਹਨੇ ਬੰਦੇ ਨੇ ਤੁਹਾਨੂੰ ਫੋਨ ਕੀਤਾ, ਜੇ ਤੁਸੀਂ ਫੋਨ ਚੱਕ ਲਿਆ, ਅਗਲੇ ਦੀ ਗੱਲ ਧਿਆਨ ਨਾਲ ਸੁਣ ਕੇ ਤੁਹਾਨੂੰ ਜਵਾਬ ਦੇਣਾ ਤੁਹਾਡਾ ਫਰਜ਼ ਵੀ ਬਣਦਾ। ਹਾਂ, ਅਗਲੇ ਨੇ ਟਾਈਮ ਕੱਢ ਕੇ ਫੋਨ ਕੀਤਾ, ਯਾਰ ਉਸ ਵੇਲੇ ਮੈਨੂੰ ਸਮਝ ਨਹੀਂ ਆਉਂਦਾ, ਮੈਂ ਕਈ ਵਾਰੀ ਕਾਫੀ ਲੱਭਦਾ ਫਿਰਦਾ, ਮੈਂ ਉਹਦੇ ਕੋਲੋਂ ਦੀ ਤਿੰਨ ਚਾਰ ਵਾਰੀ ਨਿਕਲ ਲੈਂਦਾ।
ਐਗਜ਼ੈਕਟਲੀ ਐਗਜ਼ੈਕਟਲੀ ਹੈਪਨਸ ਵਿਦ ਮੀ ਐਜ਼ ਵੈਲ। ਇਹ ਬੰਦਾ ਬੜਾ ਯਾਰ, ਉਹ ਇਦਾਂ ਲੱਗਦਾ ਕਿ ਇਹਦਾ ਮਿਸ਼ਨ ਜਿਹਾ ਹੁੰਦਾ ਇਹਦਾ, ਗਰੋਸਰੀ ਕਰਨ ਜਾਣਾ,
ਫੋਨ ਰੱਖ ਕੇ ਜਾਓ ਕੋਸਕੋ ਚ।
ਹਾਂ ਨਹੀਂ, ਫੋਨ ਮੈਨੂੰ ਰੱਖਣਾ ਪੈਂਦਾ ਕਿਉਂਕਿ ਉਹ ਮੈਨੂੰ ਰਿਮਾਈਂਡਰਸ ਦੇ ਵਿੱਚ ਨਾ ਕਰੋ ਆਈ, ਨਾਲ ਨਾਲ ਉਹ ਅਪਡੇਟ ਹੁੰਦੀ ਹੁੰਦੀ ਲਿਸਟ।
ਅੱਛਾ ਲਿਸਟ ਲੈ ਕੇ ਆਓ, ਵੀ ਲੈ ਕੇ ਲਿਸਟ ਪਹੁੰਚ ਹੁੰਦੀ ਆ,
ਉਹਨੂੰ ਟਿਕ ਆਫ ਕਰਨਾ ਹੁੰਦਾ। ਉਸ ਤੋਂ ਬਿਨਾਂ ਮੈਂ ਗਰੋਸਰੀ ਕਰ ਨਹੀਂ ਸਕਦਾ।
ਜੀ ਜੀ,
ਮੈਨੂੰ ਕਹਿੰਦੇ ਜਦੋਂ ਘਰ ਦੇ ਕਹਿੰਦੇ ਵੀ ਗਰੋਸਰੀ ਆ ਸਮਾਨ ਲੈ, ਮੈਂ ਉਹਨੂੰ ਕਹਿੰਦਾ ਰਿਮਾਈਂਡਰਸ ਵਿੱਚ ਪਾ ਦਿਓ ਤੇ ਉਹਨੂੰ ਅਪਡੇਟ ਕਰਦੇ ਰਿਹਾ ਕਰੋ, ਤੇ ਜਦੋਂ ਮੈਨੂੰ ਦੱਸਦਾ
ਸ਼ੇਅਰਡ ਲਿਸਟ ਹੁੰਦੀ ਆ।
ਹਾਂ, ਜਿਹੜੀ ਸ਼ੇਅਰਡ ਲਿਸਟ ਹੁੰਦੀ ਆ ਉਹ ਨਾਲ ਨਾਲ ਮੇਰੀ ਉਹ ਲਾਈਵ ਅਪਡੇਟ ਹੁੰਦੀ ਰਹਿੰਦੀ ਆ, ਆ ਵੀ ਲੈ ਉਹ ਵੀ ਲੈ। ਫਿਰ ਜਿੰਨੀ ਦੇਰ ਤੱਕ ਉਹ ਸਾਰੇ ਜਿਹੜੇ ਮੈਂ ਉਹਨਾਂ ਨੂੰ ਚੈੱਕ ਆਫ ਨਹੀਂ ਕਰ ਲੈਂਦਾ, ਉਹਦੇ ਫਿਰ ਮੈਂ ਘਰ ਨਹੀਂ ਜਾ ਸਕਦਾ।
ਵਾਸੂ ਜੀ ਸਿਰਫ ਲਾਈਵ ਰੇਡੀਓ ਸ਼ੋਅ ਨਹੀਂ ਕਰਦੇ, ਵਾਸੂ ਜੀ ਲਾਈਵ ਗਰੋਸਰੀ ਵੀ ਖਰੀਦਦੇ ਨੇ।
ਨਾ ਭਾਈ, ਮੈਨੂੰ ਬੜਾ ਔਖਾ ਲੱਗਦਾ।
ਹਾਂ, ਔਖਾ ਕੰਮ ਹੈ ਯਾਰ।
ਤੇ ਫਿਰ ਉਹ ਸਾਡੇ ਲਿਸਨਰਸ ਕਹਿੰਦੇ ਆ, ਕਹਿੰਦੇ ਆਪਾਂ ਇੱਦਾਂ ਕਰੀਏ ਵੀ ਕੋਸਕੋ ਨੂੰ ਕਹਿੰਦੇ ਆ ਸਪੀਕਰ ਤੇ ਚਲਾ ਦਿਓ, ਬੜਾ ਸ਼ੋਅ। ਮੈਂ ਕਿਹਾ ਵੀ ਆਈਡੀਆ ਵਧੀਆ। ਮੈਸੇਜ ਆਇਆ ਹਰਵਿੰਦਰ ਸਿੰਘ ਜੀ ਦਾ ਕਨੈਟੀਕਟ ਤੋਂ, ਤੇ ਕਹਿ ਰਹੇ ਨੇ ਅੱਜ ਅਮਰੀਕਾ ਦੇ ਵਿੱਚ ਸਪਰਿੰਗ ਦਾ ਪਹਿਲਾ ਦਿਨ ਹੈ।
ਹਾਂ, ਇੱਥੇ ਹਾਂ
ਸਾਡੇ ਵੀ ਹੈਗਾ ਜੀ,
ਸਾਡੇ ਵੀ ਹੈਗਾ,
ਇੰਨਾ ਨਹੀਂ ਅਸੀਂ ਅਜੇ ਵੱਖਰੇ ਹੋਏ।
ਸੋ ਲੰਘੀ ਰਾਤ 2:01 ਤੋਂ ਇੱਥੇ ਸਾਡੇ ਸਮੇਂ ਮੁਤਾਬਕ, ਪੈਸੀਫਿਕ ਸਮੇਂ ਮੁਤਾਬਕ ਮੌਸਮ ਬਹਾਰ ਦਾ ਆਗਾਜ਼ ਹੋ ਗਿਆ ਸੀ। ਕਨੈਟੀਕਟ ਮੇਂ 3 ਘੰਟੇ ਅੱਗੇ ਆ, ਸੋ ਉੱਥੇ ਅੱਜ ਜਦੋਂ ਸਵੇਰ ਅੱਜ 5:01 ਹੋਇਆ ਸੀ ਉਦੋਂ ਮੌਸਮ ਬਹਾਰ ਦਾ ਆਗਾਜ਼ ਹੋ ਗਿਆ ਸੀ। ਵਾਸੂ ਜੀ, ਕੁਝ ਚੀਜ਼ਾਂ ਜਿਹੜੀਆਂ ਜੇ ਥੋੜ੍ਹੀਆਂ ਜਿਹੀਆਂ ਵੱਖਰੀਆਂ ਕੈਨੇਡਾ ਪਿਛਲੇ ਸਮੇਂ 'ਚ ਕਰ ਲੈਂਦਾ ਤਾਂ ਹੁਣ ਟਰੰਪ ਦੀਆਂ ਧਮਕੀਆਂ ਤੋਂ ਥੋੜ੍ਹੇ ਜਿਹੇ ਸੌਖੇ ਰਹਿਣਾ ਸੀ। ਮੌਂਟਰੀਅਲ ਇਕਨੋਮਿਕ ਇੰਸਟੀਚਿਊਟ ਦੀ ਇੱਕ ਸਟੱਡੀ ਸਾਹਮਣੇ ਆਈ ਹੈ ਜਿਨ੍ਹਾਂ ਨੇ ਕਿਹਾ ਵੀ ਜੇ ਸਾਡੀਆਂ ਵੀ ਵਿਛੀਆਂ ਹੁੰਦੀਆਂ ਪਾਈਪ ਲਾਈਨਾਂ ਤਾਂ ਫਿਰ ਹੋ ਜਾਣੇ ਸੀ ਵਾਰੇ ਨਿਆਰੇ, ਕਿਉਂਕਿ ਜਿਹੜੀਆਂ ਐਨਰਜੀ ਦੇ ਕੁਝ ਪ੍ਰੋਜੈਕਟਸ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਕ੍ਰੈਪ ਕਰ ਦਿੱਤੇ ਗਏ, ਇਹਨਾਂ ਨੇ ਦੋ ਪਾਈਪ ਲਾਈਨਸ ਦਾ ਹੀ ਐਗਜ਼ਾਮਪਲ ਲਿਆ। ਇੱਕ ਤੇ ਐਨਰਜੀ ਈਸਟ ਪਾਈਪ ਲਾਈਨ, ਜਿਸ ਨੇ ਅਲਬਰਟਾ ਦਾ ਕੱਚਾ ਤੇਲ ਜਿਹੜੀ ਇਰਵਿੰਗ ਰਿਫਾਇਨਰੀ ਹੈਗੀ ਹੈ ਨਿਊ ਬ੍ਰੰਜ਼ਵਿਕ ਦੇ ਵਿੱਚ, ਉੱਥੇ ਤੱਕ ਲੈ ਕੇ ਜਾਣਾ ਸੀ। ਉਹ 4500 ਕਿਲੋਮੀਟਰ ਲੰਬੀ ਪਾਈਪ ਲਾਈਨ ਸੀ, ਇੱਕ ਤੇ ਉਸ ਪ੍ਰੋਜੈਕਟ ਦਾ ਇਹਨਾਂ ਨੇ ਹਵਾਲਾ ਦਿੱਤਾ। ਦੂਜੇ ਇਹਨਾਂ ਨੇ ਪ੍ਰੋਜੈਕਟ ਦਾ ਹਵਾਲਾ ਦਿੱਤਾ ਜਿਹੜੀਆਂ ਐਲ ਐਨ ਜੀ ਦੀਆਂ ਪਾਈਪ ਲਾਈਨ ਕਿਊਬੈਕ ਦੇ ਵਿੱਚ ਬਣਨੀਆਂ ਸੀ। ਸੋ ਇਹ ਦੋ ਪ੍ਰੋਜੈਕਟ ਪਿਛਲੇ ਸਾਲਾਂ 'ਚ ਕੈਂਸਲ ਹੋਏ। ਜੇ ਇਹ ਪ੍ਰੋਜੈਕਟਸ ਕਿਤੇ ਬਣ ਜਾਂਦੇ ਤਾਂ ਕੈਨੇਡੀਅਨ ਇਕੋਨਮੀ ਨੂੰ ਹਰ ਸਾਲ ਇਹ ਕਹਿ ਲਓ ਕਿ ਜਿਹੜੀ ਸਾਡੀ ਜਿੰਨਾ ਵੀ ਅਸੀਂ ਐਨਰਜੀ ਅਮਰੀਕਾ ਨੂੰ ਭੇਜਦੇ ਹਾਂ, $38.4 billion ਦੇ ਵਰਥ ਦੀ ਜਿਹੜੀ ਉਹ ਐਨਰਜੀ ਸੀ ਉਹ ਅਮਰੀਕਾ ਤੋਂ ਡਾਇਵਰਟ ਹੋ ਸਕਦੀ ਸੀ। ਅਤੇ ਜਦੋਂ ਅਸੀਂ ਇਹਨਾਂ ਪ੍ਰੋਜੈਕਟਸ ਦੀ ਵਾਸੂ ਜੀ ਲਾਗਤ ਵੀ ਦੇਖਦੇ ਹਾਂ ਕਿ ਇਹਨਾਂ ਨੂੰ ਬਣਾਉਣ 'ਤੇ ਖਰਚਾ ਕਿੰਨਾ ਆਉਣਾ ਸੀ ਅਤੇ ਸਾਲਾਨਾ ਇਹਦੇ ਕਰਕੇ ਫਾਇਦਾ ਕਿੰਨਾ ਹੋਣਾ ਸੀ, ਤਾਂ ਉਹ ਨੰਬਰਸ ਦੋਜ਼ ਮੇਕ ਸੈਂਸ।
ਹੁਣ ਦੇਖੋ ਵਿਜੇ ਜੀ, ਇੰਨੀ ਗੱਲ ਹੁੰਦੀ ਹੈ ਟ੍ਰੇਡ ਡਾਇਵਰਸੀਫਿਕੇਸ਼ਨ ਦੀ, ਐਨਰਜੀ ਡਾਇਵਰਸੀਫਿਕੇਸ਼ਨ ਦੀ, ਕਿ ਜੀ ਅਸੀਂ ਅਮਰੀਕਾ ਨੂੰ ਹੀ ਆਪਣੇ ਸਾਰੀ ਐਨਰਜੀ ਐਕਸਪੋਰਟ ਕਿਉਂ ਕਰਦੇ ਹਾਂ, ਕਿ ਸਾਨੂੰ ਹੋਰ ਗਾਹਕ ਲੱਭਣ ਦੀ ਲੋੜ ਹੈ, ਅਮਰੀਕਾ ਸਾਨੂੰ ਇਸ ਤਰ੍ਹਾਂ ਹੁਣ ਇੱਕ ਤਰੀਕੇ ਨਾਲ ਜਿਵੇਂ ਬਲੈਕਮੇਲ ਜਿਹਾ ਕਰ ਰਿਹਾ।
ਹਾਂਜੀ,
ਹੁਣ ਜੇ ਅਸੀਂ ਇਹ ਦੋ ਪਾਈਪਲਾਈਨਸ ਹੀ ਬਣਾ ਲੈਂਦੇ, ਇਹਨਾਂ ਦੇ ਨਾਲ ਸਾਡੀ ਬਹੁਤ ਸਾਰੀ ਸਾਡਾ ਕਰੂਡ ਆਇਲ ਅਤੇ ਬਹੁਤ ਸਾਰੀ ਨੈਚੁਰਲ ਗੈਸ ਅਸੀਂ ਯੂਰਪ ਭੇਜ ਸਕਦੇ ਸੀ।
ਹਾਂਜੀ,
ਸੋ ਇਹਦੇ ਨਾਲ ਦੱਸਿਆ ਜਾਂਦਾ ਕਿ ਜਿਹੜੀ ਆ ਐਨਰਜੀ ਈਸਟ ਪਾਈਪਲਾਈਨ ਆ ਜੇ ਅਸੀਂ ਬਣਾਈ ਹੁੰਦੀ, ਤਾਂ ਇਹਦੇ ਨਾਲ ਸਾਡੀ ਜਿੰਨੀ ਵੀ ਅਸੀਂ ਐਨਰਜੀ ਜਿੰਨਾ ਆਇਲ ਅਸੀਂ ਭੇਜਦੇ ਹਾਂ ਅਮਰੀਕਾ ਨੂੰ, ਉਹਦੇ 'ਚੋਂ 27.7% ਡਾਇਵਰਟ ਹੋ ਜਾਣਾ ਸੀ। ਮਤਲਬ ਆਲਮੋਸਟ 1/4 ਤੋਂ ਜ਼ਿਆਦਾ
ਜੀਦੀ ਕੀ
ਚੌਥਾ ਹਿੱਸਾ
ਜੀਦੀ ਕੀ ਡਾਲਰ ਵੈਲਿਊ ਬਣਦੀ ਹੈ $36.7 billion
ਪਰ ਈਅਰ। ਸੋ ਜਿਹੜਾ ਤੁਸੀਂ ਟੋਟਲ ਨੰਬਰ ਦੱਸਿਆ ਪਹਿਲਾਂ $38.4 billion ਦਾ ਸਮਾਨ ਅਸੀਂ ਡਾਇਵਰਟ ਕਰ ਸਕਦੇ ਸੀ, ਉਹਦੇ ਵਿੱਚੋਂ $36.7 billion ਦਾ ਕਰੂਡ ਆਇਲ ਆ।
ਇਹਨੂੰ ਦੂਜੇ ਸ਼ਬਦਾਂ 'ਚ ਐਂ ਕਹਿ ਲਓ ਕਿ ਡੋਨਲਡ ਟਰੰਪ ਹੁਣ ਜਿਵੇਂ ਟੈਰਿਫ ਲਗਾਉਣ ਦੀਆਂ ਧਮਕੀਆਂ ਦੇ ਰਹੇ ਨੇ, ਘੱਟੋ ਘੱਟ $36.7 billion ਦਾ ਸਾਲਾਨਾ ਕਰੂਡ ਆਇਲ ਅਸੀਂ ਜੇ ਦੂਜੇ ਮੁਲਕਾਂ ਨੂੰ ਵੇਚ ਰਹੇ ਹੁੰਦੇ ਤਾਂ ਉਹ ਟੈਰਿਫ ਤੋਂ ਬਚ ਜਾਣਾ ਸੀ।
ਤੇ ਇਹ ਵਿਜੇ ਜੀ,
ਨਾਲੇ ਸਾਡਾ ਗਾਹਕ ਉਹ ਤਿਆਰ ਹੋਇਆ ਹੋਣਾ ਸੀ
ਬਿਲਕੁਲ, ਤੇ ਉਹਨਾਂ ਨੂੰ ਦੇਖ ਕੇ ਸ਼ਾਇਦ ਹੋਰ ਗਾਹਕ ਵੀ ਆ ਜਾਂਦੇ। ਤੇ ਇਹਦੀ ਜਿਹੜੀ ਕਪੈਸਿਟੀ ਸੀ ਸ਼ੁਰੂ ਦੇ ਵਿੱਚ, ਸੋ ਇਹ 2023 ਦੇ ਵਿੱਚ ਪ੍ਰਪੋਜ਼ ਕੀਤਾ ਸੀ ਟੀਸੀ ਐਨਰਜੀ ਨੇ, 2017 ਦੇ ਵਿੱਚ ਉਹ ਹੱਥ ਖੜੇ ਕਰਕੇ ਚਲੇ ਗਏ। ਤੇ ਇਹਦੀ ਵਿਜੇ ਜੀ ਜਿਹੜੀ ਟੋਟਲ ਕਪੈਸਿਟੀ ਸੀ 1.1 million barrels per day ਦੀ ਸੀ,
4500 ਕਿਲੋਮੀਟਰ ਲੰਬੀ ਐਨਰਜੀ ਈਸਟ ਪਾਈਪਲਾਈਨ।
ਹਾਂਜੀ, ਤੇ ਇਸ ਕਪੈਸਿਟੀ ਦੇ ਆਧਾਰ ਤੇ ਇਹਨਾਂ ਨੇ ਨੰਬਰ ਤਿਆਰ ਕੀਤਾ। ਜਿਵੇਂ ਅਸੀਂ ਦੇਖਿਆ ਹੁਣ ਟਰਾਂਸ ਮਾਊਂਟਨ ਪਾਈਪਲਾਈਨ ਦੀ ਕਪੈਸਿਟੀ ਐਡੀਸ਼ਨ ਕੀਤੀ ਗਈ ਆ, ਕਪੈਸਿਟੀ 3 ਗੁਣਾ ਹੋ ਗਈ। ਹੋ ਸਕਦਾ ਕਿਉਂਕਿ ਜਿਹੜੀ ਇਹ ਪਾਈਪਲਾਈਨ ਆ 2021 ਦੇ ਵਿੱਚ ਤਿਆਰ ਹੋ ਜਾਣੀ ਸੀ, ਹੁਣ ਤੱਕ 4 ਸਾਲ ਹੋ ਗਏ ਹੋਣੇ ਸੀ ਇਹਨੂੰ। ਹੋ ਸਕਦਾ ਵੀ ਜਿਹਦੇ ਵਧੀਆ ਨਤੀਜੇ ਆ ਰਹੇ ਹੁੰਦੇ ਅਸੀਂ ਇਹਨੂੰ ਵੀ ਐਕਸਪੈਂਡ ਕਰਨ ਦੇ ਕੰਮ ਸ਼ੁਰੂ ਕੀਤਾ ਹੁੰਦਾ ਹੁਣ ਤੱਕ।
ਤੇ ਵਾਸੂ ਜੀ, ਦੂਜਾ ਇਹਦੇ ਨਾਲ ਇੱਕ ਹੋਰ ਚੀਜ਼ ਜਿਹੜੀ ਇਸ ਰਿਪੋਰਟ ਦੇ ਵਿੱਚ ਮੈਂਸ਼ਨ ਨਹੀਂ ਨਾ ਕੀਤੀ ਹੋਈ, ਦੇਖੋ ਇਹਨੇ ਲੈ ਕੇ ਜਾਣਾ ਸੀ ਕੱਚਾ ਤੇਲ ਇਰਵਿੰਗ ਰਿਫਾਇਨਰੀ ਤੱਕ। ਇਰਵਿੰਗ ਰਿਫਾਇਨਰੀ ਕੈਨੇਡਾ ਦੀ ਸਭ ਤੋਂ ਵੱਡੀ ਰਿਫਾਇਨਰੀ ਆ, ਉਹਦੇ ਵਿੱਚ ਤੇਲ ਰਿਫਾਈਨ ਕਰਨ ਲਈ ਅਸੀਂ ਕਈ ਵਾਰੀ ਜਾਂ ਵੈਨੇਜ਼ੁਏਲਾ ਤੋਂ ਲਿਆ ਰਹੇ ਹਾਂ ਜਾਂ ਸਾਊਦੀ ਅਰੇਬੀਆ ਤੋਂ ਤੇਲ ਉੱਥੇ ਆਉਂਦਾ ਪਿਆ, ਕਿਉਂਕਿ ਸਾਡੀ ਇੱਥੇ ਆਪਣਾ ਅਲਬਰਟਾ ਦਾ ਕੱਚਾ ਤੇਲ ਨਿਊ ਬ੍ਰੰਜ਼ਵਿਕ ਦੀ ਇਰਵਿੰਗ ਰਿਫਾਇਨਰੀ ਤੱਕ ਪਹੁੰਚਾਉਣ ਲਈ ਸਾਡੇ ਕੋਲ ਇਨਫਰਾਸਟਰਕਚਰ ਨਹੀਂ ਆ। ਲਾਈਕ ਯੂ ਮੈਨਸ਼ਨ ਕਿ 2021 ਤੱਕ ਇਸ ਪਾਈਪਲਾਈਨ ਨੇ ਚੱਲਦੀ ਹੋ ਜਾਣਾ ਸੀ, $37.7 billion ਸਾਲਾਨਾ ਤੇਲ ਇਹਨੇ ਕੈਰੀ ਕਰਨਾ ਸੀ ਡਾਲਰ ਵੈਲਿਊ। ਇਹਨੂੰ ਬਣਾਉਣ ਦਾ ਖਰਚਾ ਜਦੋਂ ਇਸ ਪਾਈਪਲਾਈਨ ਨੂੰ ਇਸ ਪ੍ਰੋਜੈਕਟ ਨੂੰ ਸਕ੍ਰੈਪ ਕੀਤਾ ਗਿਆ 2017 ਦੇ ਵਿੱਚ, ਉਦੋਂ $15 billion ਦੀ ਇਹਦੀ ਕੰਸਟਰਕਸ਼ਨ ਕੋਸਟ ਦਾ ਐਸਟੀਮੇਟ ਸੀ। ਸੋ $15 billion ਦਾ ਖਰਚਾ ਕਰਕੇ ਤੁਹਾਡਾ ਇੱਕ ਇਹੋ ਜਿਹਾ ਇਨਫਰਾਸਟ੍ਰਕਚਰ ਤਿਆਰ ਹੋਣਾ ਸੀ ਜਿਹਨੇ ਸਾਲਾਨਾ ਲਗਭਗ $37 billion ਦਾ ਫਾਇਦਾ ਦੇਣਾ ਸੀ।
ਪਰ ਚੱਕਰ ਕੀ ਸੀ ਕਿ ਇਹ ਜਿਹੜੀ ਪਾਈਪਲਾਈਨ ਸੀ ਇਹ ਬਹੁਤ ਸਾਰੇ ਦਰਿਆ ਇਹਨੇ ਪਾਰ ਕਰਨੇ ਸੀ ਅਤੇ ਕੁਬੈਕ ਵਾਲਿਆਂ ਨੂੰ ਉਹਦੇ ਨਾਲ ਇਤਰਾਜ਼ ਸੀ। ਕੁਬੈਕ ਵਾਲੇ ਕਹਿੰਦੇ ਇਨਵਾਇਰਮੈਂਟਲ ਕੰਸਰਨਸ ਕਰਕੇ ਉਹ ਇਹਦਾ ਵਿਰੋਧ ਕਰਦੇ ਸੀ। ਉਸ ਤੋਂ ਬਾਅਦ ਫੈਡਰਲ ਸਰਕਾਰ ਨੇ ਜੋ ਲੈਜਿਸਲੇਸ਼ਨ ਲੈ ਕੇ ਆਉਂਦੀ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਨਾਲ ਸੰਬੰਧਿਤ ਉਹ ਸਾਰੀਆਂ ਚੀਜ਼ਾਂ ਤੋਂ ਉਕਤਾ ਕੇ ਹੱਥ ਖੜੇ ਕਰਕੇ ਟੀਸੀ ਐਨਰਜੀ ਵਾਲੇ ਚਲੇ ਗਏ।
ਅਤੇ ਪਿਛਲੇ ਦਿਨੀ ਵਾਸਤੂ ਜੀ ਇੱਕ ਸਰਵੇ ਆਇਆ ਸੀ ਕਿ ਹੁਣ ਐਨਰਜੀ ਈਸਟ ਪਾਈਪਲਾਈਨ ਦੇ ਹੱਕ ਵਿੱਚ ਲੋਕ ਰਾਏ ਨੈਚੁਰਲੀ ਤਬਦੀਲ ਹੋ ਰਹੀ ਹੈ, ਪੋਲੀਟੀਕਲ ਰਾਏ ਵੀ ਤਬਦੀਲ ਹੋ ਰਹੀ ਹੈ। ਕਿਊਬੈਕ ਦੇ ਵਿੱਚ ਵੀ ਹੁਣ 60% ਵਿਅਕਤੀ ਐਨਰਜੀ ਈਸਟ ਪਾਈਪਲਾਈਨ ਦਾ ਸਮਰਥਨ ਕਰਦੇ ਨੇ।
ਯਾ ਉਸ ਤੋਂ ਪਹਿਲਾਂ ਜਿਹੜਾ ਐਲਐਨਜੀ ਕਿਊਬੈਕ ਵਾਲਾ ਪ੍ਰੋਜੈਕਟ ਆ ਉਹਦੀ ਗੱਲ ਕਰੀਏ, ਕਿਉਂਕਿ ਇਹ ਵੀ ਕਿਊਬੈਕ ਵਾਲਿਆਂ ਨੇ ਹੀ ਅਪੋਜ਼ ਕਰਕੇ ਨੂੰ ਖਤਮ ਕਰਾਇਆ ਸੀ।
ਕਰੈਕਟ।
ਸੋ ਇਹ $14 billion ਦਾ ਪ੍ਰੋਜੈਕਟ ਹੋਣਾ ਸੀ ਵਿਜੇ ਜੀ, ਤੇ ਇਹਦੇ ਤਹਿਤ 780 km ਦੀ ਜਿਹੜੀ ਇੱਕ ਪਾਈਪਲਾਈਨ ਵਿਛਾਈ ਜਾਣੀ ਸੀ, ਇਹ ਐਲਐਨਜੀ ਪਾਈਪਲਾਈਨ ਹੋਣੀ ਸੀ। ਇਹ ਨਾਰਥ ਈਸਟ ਓਨਟੈਰੀਓ ਤੋਂ ਆਣੀ ਸੀ, ਇੱਕ ਐਕਸਪੋਰਟ ਟਰਮੀਨਲ ਬਣਾਇਆ ਜਾਣਾ ਸੀ ਕਿਊਬੈਕ ਵਿੱਚ ਉੱਥੇ ਤੱਕ, ਉੱਥੋਂ ਫਿਰ ਇਹਨੂੰ ਐਲਐਨਜੀ ਨੂੰ ਐਕਸਪੋਰਟ ਕੀਤਾ ਜਾਣਾ ਸੀ ਯੂਰਪ ਵੱਲ। ਸੋ ਕਿਊਬੈਕ ਨੇ ਇਹਨੂੰ ਬਲੌਕ ਕੀਤਾ ਇਨਵਾਇਰਮੈਂਟਲ ਕੰਸਰਨਸ ਕਰਕੇ। ਇਹਦੀ ਕਪੈਸਿਟੀ ਹੋਣੀ ਸੀ 26 million cubic meters ਆਫ ਗੈਸ ਪਰ ਡੇ, ਤੇ ਇਹਦੇ ਨਾਲ ਜਿੰਨੇ ਵੀ ਅਸੀਂ ਨੈਚੁਰਲ ਗੈਸ ਅਮਰੀਕਾ ਨੂੰ ਭੇਜਦੇ ਹਾਂ ਉਹਦਾ 19% ਅਸੀਂ ਯੂਰਪ ਵੱਲ ਡਾਈਵਰਟ ਕਰ ਸਕਦੇ ਸੀ।
ਅੱਛਾ, ਇਹ ਤਾਂ ਜਿਹੜੇ ਐਸਟੀਮੇਟਸ ਨੇ ਵਾਸੂ ਜੀ, ਇਹ ਹੈਗਾ ਕਿ ਜਦੋਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਯੂਰਪ ਵਾਲੇ ਤਾਂ ਵਿਚਾਰੇ ਹੁਣ ਵੀ ਭੱਜੇ ਭੱਜੇ ਆਏ ਸੀ। ਅਸੀਂ ਕਿੰਨੀ ਵਾਰ ਉਹ ਗੱਲ ਕੀਤੀ ਕਿ ਜਰਮਨੀ ਦੇ ਸਾਬਕਾ ਚਾਂਸਲਰ ਓਲਫ ਸ਼ੋਲਜ਼ ਕੈਨੇਡਾ ਦੇ ਵਿੱਚ ਉਦੋਂ ਆਏ, ਭਾਈ ਤੁਸੀਂ ਸਾਨੂੰ ਐਲਐਨਜੀ ਦੇ ਦਿਓ ਕਿਉਂਕਿ ਰਸ਼ੀਆ ਯੂਕਰੇਨ ਕੌਨਫਲਿਕਟ ਕਰਕੇ ਰਸ਼ੀਆ ਤੋਂ ਆਉਂਦੀ ਨੈਚੁਰਲ ਗੈਸ ਹੁਣ ਅਸੀਂ ਉਹਦੀ ਵਰਤੋਂ ਨਹੀਂ ਕਰ ਸਕਦੇ ਅਤੇ ਅਸੀਂ ਉਹਦੇ ਉੱਪਰ ਆਪਣੀ ਡਿਪੈਂਡੈਂਸ ਨਹੀਂ ਰੱਖਣਾ ਚਾਹੁੰਦੇ। ਹੁਣ ਜੇ ਸਾਡਾ ਇਨਫਰਾਸਟ੍ਰਕਚਰ ਜੇ ਬਣਿਆ ਹੁੰਦਾ ਤਾਂ ਇਹ ਵੀ ਹੋ ਸਕਦਾ ਕਿ ਪਿਛਲੇ ਸਾਲਾਂ ਦੇ ਵਿੱਚ ਨੈਚੁਰਲ ਗੈਸ ਦੀ ਜਿਹੜੀ ਐਕਸਪੋਰਟਸ ਨੇ ਟੂ ਯੂਰਪ ਉਹ ਥੋੜ੍ਹੇ ਹੋਰ ਵੀ ਵੱਧ ਸਕਦੇ ਸੀ।
ਤੁਸੀਂ ਦੇਖ ਲਓ, ਮਤਲਬ ਇੱਕ ਪਾਈਪਲਾਈਨ ਦੇ ਨਾਲ ਅਸੀਂ ਆਪਣੀਆਂ ਆਇਲ ਐਕਸਪੋਰਟਸ ਦਾ US ਵੱਲ ਜਿਹੜੀਆਂ ਜਾਂਦੀਆਂ ਨੇ ਉਹਦਾ ਚੌਥੇ ਹਿੱਸੇ ਤੋਂ ਵੀ ਵੱਡਾ ਹਿੱਸਾ, ਅਸੀਂ ਤਕਰੀਬਨ 27% ਹਿੱਸਾ, ਅਸੀਂ 28% ਹੀ ਕਹਿ ਲਓ, 27.7% ਹੈ, ਅਸੀਂ ਯੂਰਪ ਵੱਲ ਡਾਈਵਰਟ ਕਰ ਸਕਦੇ ਇੱਕ ਪਾਈਪਲਾਈਨ
ਨਾਲ।
ਜੇ ਦੋ ਬਣਾਈਆਂ ਹੁੰਦੀਆਂ ਤੇ ਫਿਰ ਅੱਧੋ ਅੱਧ ਹੋ ਜਾਣਾ ਸੀ ਕੰਮ।
ਯੈਸ,
ਰਾਈਟ। ਸੋ ਅਸੀਂ ਉਹ ਬਣਾਈਆਂ ਨਹੀਂ ਪਾਈਪਲਾਈਨਸ। ਉਸੇ ਤਰ੍ਹਾਂ ਨੈਚੁਰਲ ਗੈਸ ਵਾਲੀ ਪਾਈਪਲਾਈਨ ਇਹਨੂੰ ਕਿਊਬੈਕ ਵਿੱਚ GNL ਕਹਿੰਦੇ ਆ, ਹੈ LNG, ਅਸੀਂ LNG ਕਿਊਬੈਕ ਉਲਟਾ। ਸੋ GNL ਕਿਊਬੈਕ ਜਿਹੜਾ ਇਹ ਪ੍ਰੋਜੈਕਟ ਆ, ਹੁਣ ਸਾਰੇ ਪੋਲੀਟੀਸ਼ੀਅਨਸ ਇਹਦੇ ਦੁਆਲੇ ਹੋਏ ਨੇ। ਅੱਜ ਸਵੇਰੇ ਪੀਅਰ ਪੋਲੀਐਵ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਉਚੇਚੇ ਤੌਰ ਤੇ ਉਹਨਾਂ ਨੇ GNL ਕਿਊਬੈਕ ਦਾ ਹਵਾਲਾ
ਦਿੱਤਾ,
ਕਹਿੰਦੇ ਸ਼ਵਲ ਰੈਡੀ ਪ੍ਰੋਜੈਕਟ ਆ ਤੇ ਆਉਂਦਿਆਂ ਸਾਲ ਇਹਨੂੰ ਕਹਿੰਦੇ ਗ੍ਰੀਨ ਲਾਈਟ ਕਰਾਂਗੇ,
ਕਿਉਂਕਿ ਉਹਨਾਂ ਨੇ ਹੁਣ ਗੱਲਾਂ ਇਹ ਕੀਤੀਆਂ ਨਾ ਕਿ ਜਿਹੜੇ ਸ਼ਵਲ ਰੈਡੀ ਇਹੋ ਜਿਹੇ ਪ੍ਰੋਜੈਕਟਸ ਨੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਬਣ ਸਕਦੇ ਸੀ, ਬਣਾਏ ਨਹੀਂ ਗਏ, ਜਾਂ ਜਿਹੜੇ ਇਸ ਵੇਲੇ ਵੀ ਜਿਹਨਾਂ ਨੂੰ ਕੁਇਕ ਪਰਮਿਟਿੰਗ ਕਰਕੇ ਜਿਹਨਾਂ ਦਾ ਕੰਮ ਉਸਾਰੀ ਦਾ ਸ਼ੁਰੂ ਕਰਵਾਇਆ ਜਾ ਸਕਦਾ, ਉਹਨਾਂ ਬੇਸਿਕਲੀ ਉਹਨਾਂ ਦਾ ਇੱਕ ਵਾਅਦਾ ਹੈ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਉਹਨਾਂ ਦੀ ਪਰਮਿਟਿੰਗ ਨੂੰ, ਉਹਨਾਂ ਦੇ ਜਿਹੜੇ ਅਪਰੂਵਲ ਪ੍ਰੋਸੈਸ ਨੂੰ ਫਾਸਟ ਟਰੈਕ ਕਰਕੇ ਛੇਤੀ ਪਰਮਿਟਸ ਦਿੱਤੇ ਜਾਣਗੇ।
ਰਿੰਗ ਆਫ ਫਾਇਰ ਦੇ ਵਿੱਚ ਜਿੰਨੇ ਵੀ ਕ੍ਰਿਟੀਕਲ ਮਿਨਰਲ ਪ੍ਰੋਜੈਕਟਸ ਨੇ ਉਹ ਸਾਰਿਆਂ ਨੂੰ ਕਹਿੰਦੇ ਸੀ ਗ੍ਰੀਨ ਲਾਈਟ ਕਰਾਂਗੇ
ਜੀ।
ਤੇ ਇਹ GNL ਜਿਹੜਾ ਕਿਊਬੈਕ ਆ ਇਹਦਾ ਅੱਜ ਉਚੇਚੇ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ। ਤੇ ਵਿਜੇ ਜੀ, ਇਹ ਜਿਹੜੇ ਦੋਨੋਂ ਪ੍ਰੋਜੈਕਟਸ ਨੇ ਕਿਊਬੈਕ ਵਾਲਿਆਂ ਨੇ ਅਪੋਜ਼ ਕੀਤੇ ਸੀ, ਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਹੁਣ ਬਹੁਤੇ ਜਿਹੜੇ ਮੈਜੋਰਿਟੀ ਆਫ ਕਿਊਬੈਕਰਸ ਵੀ ਨੇ ਉਹ ਵੀ ਹੁਣ ਪਾਈਪਲਾਈਨਾਂ ਨੂੰ ਸਪੋਰਟ ਕਰਨ ਲੱਗ ਪਏ। ਹੁਣ ਸਮਝ ਆ ਗਈ ਕਿਸ ਭਾਅ ਵਿਕਦੀ ਹੈ।
ਨਹੀਂ, ਸਮਝ ਤਾਂ ਦੇਖੋ ਪਹਿਲਾਂ ਵੀ ਮੈਨੂੰ ਲੱਗਦਾ ਆਉਂਦੀ ਸੀ, ਪਹਿਲਾਂ ਸਿਰਫ ਇਹ ਹੈ ਵੀ ਬੰਦਾ ਜਿਵੇਂ ਘੇਸਲ ਮਾਰੀ ਜਾਂਦਾ ਨਾ ਵਾਸੂ ਜੀ, ਜਿਹੜਾ ਟ੍ਰਾਂਸਫਰ ਪੇਮੈਂਟਸ ਜਾਂਦੀਆਂ, ਆਪਾਂ ਪਹਿਲਾਂ ਇਹ ਗੱਲ ਕੀਤੀ ਆ ਯਾਰ, $12 billion ਦਾ ਚੈੱਕ ਹਰ ਸਾਲ ਕਿਊਬੈਕ ਨੂੰ ਜਾਂਦਾ, ਜਿਹੜੀਆਂ ਕਿ ਦ ਹੈਵ ਪ੍ਰੋਵਿੰਸਿਜ਼ ਐਂਡ ਦ ਹੈਵ ਨੋਟ ਪ੍ਰੋਵਿੰਸਿਜ਼, ਉਹ $12 billion ਦਾ ਚੈੱਕ ਜਦੋਂ ਜਾ ਰਿਹਾ ਜਿਹਦਾ ਇੱਕ ਸਿਗਨੀਫਿਕੈਂਟ ਹਿੱਸਾ ਅਲਬਰਟਾ ਦੇ ਆਇਲ ਐਂਡ ਗੈਸ ਸੈਕਟਰ ਦੇ ਰੈਵਨਿਊ ਤੋਂ ਆਉਂਦਾ ਪਿਆ, ਉਹ ਚੈੱਕ ਕੈਸ਼ ਕਰਦੇ ਹੋਏ ਤਾਂ ਕਿਊਬੈਕ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੋਈ।
ਉਹੀ ਨਾ ਵਿਜੇ ਜੀ, ਜਦੋਂ ਜੇਬ 'ਚ ਪੈਸੇ ਨੇ, ਜਦੋਂ ਆਰਥਿਕ ਖੁਸ਼ਹਾਲੀ ਹੈ, ਉਦੋਂ ਤੁਹਾਨੂੰ ਤੁਸੀਂ ਪਰਵਾਹ ਨਹੀਂ ਕਰਦੇ ਕਿ ਜਿਹੜੀ ਕੋਈ, ਜਿਹੜਾ ਹੁਣ ਆਪਾਂ ਗਰੋਸਰੀ ਸ਼ਾਪਿੰਗ ਦੀ ਗੱਲ ਕਰਦੇ
ਸੀ
ਵੀ ਗਰੋਸਰੀ ਭਾਵੇਂ ਤੁਹਾਨੂੰ ਜਿਹੜੇ ਆਂਡੇ ਨੇ ਉਹ $25 ਦੇ ਮਿਲਣ, ਭਾਵੇਂ ਤੁਹਾਨੂੰ ਉਹ $10 ਦੇ ਮਿਲਣ, ਭਾਵੇਂ ਉਹ ਤੁਹਾਨੂੰ $5 ਦੇ ਮਿਲਣ, ਤੁਹਾਨੂੰ ਫਰਕ ਨਹੀਂ ਪੈਂਦਾ
ਜੀ।
ਪਰ ਜਦੋਂ ਜੇਬ 'ਚ ਪੈਸੇ ਘੱਟ ਹੋਣ ਫਿਰ ਤੁਹਾਨੂੰ ਸਮਝ ਆਉਂਦਾ ਕਿਸ ਭਾਅ ਵਿਕਦੀ ਆ।
ਜਾਂ ਫਿਰ ਇਹ ਕਹਿ ਲਓ ਕਿ ਦੇਖੋ ਪੈਸੇ ਤਾਂ ਪਹਿਲਾਂ ਵੀ ਜਿਹੜਾ ਸਰੋਤ ਸੀਗਾ, ਜਿਹੜੇ ਸਰੋਤ ਤੋਂ ਪੈਸੇ ਆ ਰਹੇ ਨੇ, ਫਿਰ ਹੁਣ ਤੁਹਾਨੂੰ ਸਮਝ ਆਉਂਦੀ ਹੈ ਵੀ ਜਦੋਂ ਜੇ ਟਰੰਪ ਨੇ ਲਾਤੇ ਟੈਰਿਫ, ਤੁਹਾਡੀਆਂ ਆਪਣੀਆਂ ਵੀ ਜਿਹੜੀਆਂ ਟ੍ਰਾਂਸਫਰ ਪੇਮੈਂਟਸ ਰਾਹੀਂ ਤੁਹਾਨੂੰ ਪੈਸੇ ਮਿਲ ਰਹੇ ਨੇ ਉਹ ਵੀ ਘਟਣੇ ਨੇ। ਸੋ ਓਵਰਆਲ ਜਿਹੜੀ ਲੋਕ ਰਾਏ ਆ ਉਹ ਤਬਦੀਲ ਹੋਈ ਆ, ਤਾਂਹੀਓ ਕਈਆਂ ਦਾ। ਅੱਛਾ ਦੇਖੋ, 2023 ਦੇ ਵਿੱਚ ਵਾਸੂ ਜੀ, ਕੈਨੇਡਾ ਨੇ ਜਿੰਨਾ ਵੀ ਕਰੂਡ ਆਇਲ ਬਾਹਰ ਭੇਜਿਆ, 97% ਆਫ ਇਟ ਉਹ ਅਮਰੀਕਾ ਨੂੰ ਭੇਜਿਆ ਗਿਆ। ਇਸ ਚੀਜ਼, ਇਹ ਗੱਲ ਨਾ ਇਸ ਚੀਜ਼ ਦੀ ਵੀ ਹਾਮੀ ਭਰਦੀ ਆ। ਪਿਛਲੇ ਸਾਲਾਂ 'ਚ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਕੈਨੇਡਾ ਜਦੋਂ ਵੀ ਕੋਈ ਐਨਰਜੀ ਪ੍ਰੋਜੈਕਟ ਬਣਨ ਲੱਗਦਾ, ਜਿਹੜੇ ਪ੍ਰੋਟੈਸਟ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਈ ਜਿਹੜੀਆਂ ਉਹ ਮੁਜ਼ਾਹਰਾ ਕਰਨ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਨੂੰ ਜਿਹੜੀ ਫੰਡਿੰਗ ਆ ਉਹ ਅਮਰੀਕਨ ਸਰੋਤਾਂ ਤੋਂ ਆਉਂਦੀ ਆ। ਤੋ ਇਹ ਅਮਰੀਕਨ ਸਰੋਤ ਇਸ ਕਰਕੇ ਫੰਡਿੰਗ ਕਰਦੇ ਨੇ ਕਿ ਜੇ ਕੈਨੇਡਾ ਦੀ ਮਾਰਕੀਟ ਡਾਇਵਰਸ, ਦੇਖੋ ਜੇ ਤੁਹਾਡਾ ਗਾਹਕ ਹੀ ਇੱਕ ਆ, ਉਸ ਗਾਹਕ ਨੂੰ ਪਤਾ ਵੀ ਜੇ ਤੁਸੀਂ ਜ਼ਿਆਦਾ ਗਾਹਕਾਂ ਨੂੰ ਆਪਣਾ ਸਮਾਨ ਵੇਚ ਸਕਦੇ ਹੋ, ਜਿਹੜਾ ਕੋਈ ਗਾਹਕ ਤੁਹਾਨੂੰ ਬਹੁਤਾ ਜ਼ਿਆਦਾ ਨੈਗੋਸ਼ੀਏਟ ਕਰਦਾ, ਤੁਸੀਂ ਕਹਿੰਦੇ ਹੋ ਭਾਈ ਰਹਿਣ ਦੇ ਤੁਮ ਨਹੀਂ ਤਾਂ ਕੋਈ ਔਰ ਸਹੀ, ਅਤੇ ਪਰ ਕੈਨੇਡਾ ਦੀ ਐਨਰਜੀ ਸੈਕਟਰ ਵਾਸਤੇ ਜਿਹੜੀ ਉਹ ਸਥਿਤੀ ਸੀ ਉਹ ਬਣਨ ਹੀ ਨਹੀਂ ਦਿੱਤੀ ਗਈ, ਪਰ ਸਮਝ ਉਹਦੀ ਇਸ ਸਮੇਂ ਪੈਂਦੀ ਪਈ ਆ।
ਯਾ ਅਤੇ ਕੁਬੈਕ ਦੀ ਅੱਜ ਮੈਂ ਮੈਸੇਜ ਵੀ ਆਇਆ ਵਟਸਐਪ 'ਤੇ, ਕਹਿੰਦੇ ਕਿ ਕੁਬੈਕ ਦੀਆਂ ਸੀਟਾਂ ਜ਼ਿਆਦਾ ਨੇ, 78 ਸੀਟਾਂ ਨੇ,
ਐਤਕੀ ਹੁਣ ਘੱਟ ਜਾਣੀਆਂ, ਇੱਕ ਘੱਟ ਜਾਣੀ ਉਹਨਾਂ ਦੀ,
ਘੱਟਣੀ ਆ
77।
ਸੋ ਇਸ ਕਰਕੇ ਕਹਿੰਦੇ ਉਹਨਾਂ ਦੀ ਜਿਹੜੀ ਆ ਉਹਨਾਂ ਦਾ ਹੱਥ ਪੈਂਦਾ ਵੀ ਉਹਨਾਂ ਦੀ ਸਰਕਾਰ ਛੇਤੀ ਸੁਣਦੀ ਆ ਅਤੇ ਸੁਣਵਾਈ ਉਹਨਾਂ ਦੀ ਜ਼ਿਆਦਾ ਹੁੰਦੀ ਆ, ਇਹ ਤਾਂ ਫੈਕਟਰ ਹੈ ਹੀ। ਮੈਸੇਜ ਆ ਗਿਆ ਵੀ ਜੀ ਘਰੋਂ ਆਇਆ, ਮੈਸੇਜ
ਘਰੋਂ ਆਇਆ
ਆਉਂਦੇ ਹੋਏ ਸਾਬਰ ਡੋ ਬ੍ਰੈਡ ਲੈ ਕੇ ਆਇਓ
ਯਾਰ, ਤੁਹਾਨੂੰ ਕੋਸਟਕੋ ਜਾਣਾ ਪੈਣਾ?
ਆਈ ਡੋਂਟ ਥਿੰਕ ਸੋ, ਨਹੀਂ ਉਹਦੇ ਵਾਸਤੇ ਨਹੀਂ ਮੈਂ
ਕੋਸਟਕੋ ਉਹਦੇ ਵਾਸਤੇ। ਹਾਂ ਸਹੀ ਗੱਲ ਆ। ਅਰੇ ਅੱਛਾ, ਇਹ ਬੜੀ ਪ੍ਰੋਬਲਮ ਹੈ ਇੱਥੇ ਕਈ ਵਾਰ, ਤੁਸੀਂ ਇੱਕ ਚੀਜ਼ ਲੈਣੀ ਹੋਵੇ ਇੰਨੀ ਸੁਸਤੀ ਪੈਂਦੀ ਆ, ਬੰਦਾ ਕਹਿੰਦਾ ਯਾਰ ਵੀ ਹੁਣ ਏਦਾਂ ਪਹਿਲਾਂ ਗੱਡੀ ਪਾਰਕ ਕਰੋ, ਸਟੋਰ 'ਚ ਜਾਓ।
ਆ ਬ੍ਰੈਡ ਤਾਂ ਮੈਂ ਪੂਰਾ ਟਾਕ ਸ਼ੋ ਕਰ ਹਟਿਆ, ਆ ਬ੍ਰੈਡ ਨੇ ਮੈਨੂੰ ਲੈ ਪੈਣਾ।
ਉਹ ਨਹੀਂ
ਗੱਲਾਂ ਹੈ,
ਚਲੋ
ਵੀ ਰੋਜ਼ ਜਿਹੜੀ ਆ ਨਾ ਬ੍ਰੈਡ ਜਿਹੜੀ ਲੈ ਕੇ ਜਾਣੀ ਪੈਂਦੀ, ਮੈਨੂੰ ਬਹੁਤ ਔਖਾ ਲੱਗਦਾ। ਇਹ ਸਾਡੇ ਜਿਹੜੇ ਲਿਸਨਰਸ ਨੇ ਉਹ ਕਹਿੰਦੇ ਸੀ, ਘਰਦਿਆਂ ਨੂੰ ਸਿਫਾਰਿਸ਼ ਵੀ ਕੀਤੀ, ਕਹਿੰਦੇ ਫਰੀਜ਼ ਕਰ ਲਿਆ ਕਰੋ, ਤੇ ਬਹੁਤ ਸਾਰੇ ਲਿਸਨਰਸ ਕਹਿੰਦੇ ਸੀ ਬਲਕ ਵਿੱਚ ਲਿਆ ਕੇ ਫਰੀਜ਼ ਕਰ ਲਈ ਦੀ ਆ, ਸਾਡੇ ਘਰ ਦੇ ਮੰਨਦੇ ਨਹੀਂ ਆ।
ਉਹ ਬ੍ਰੈਡ ਮੇਕਰ ਲੈ ਲਓ ਡਮਰੂ ਜਿਹਾ, ਵਧੀਆ ਬ੍ਰੈਡ ਬਣ ਜਾਂਦੀ
ਉਹ ਵੀ ਜੀ, ਉਹ ਫਿਰ ਅਲੱਗ ਜੱਬ ਹੈ। ਐਵੇਂ ਨਾ ਆਈਡੀਆ, ਚਲੋ ਲੈਟਸ ਮੂਵ ਔਨ ਚਾਈਨਾ ਟੈਰਿਫਸ।
ਹੋਰ ਨਾ ਕਿਤੇ ਮੈਸੇਜ ਆ ਜੇ ਬ੍ਰੈਡ ਛੱਡੋ,
ਬ੍ਰੈਡ ਵਿੱਚ
ਬ੍ਰੈਡ ਮੇਕਰ ਲੈ ਕੇ ਆਓ
ਤੇ ਫਿਰ ਬਣਾਓ ਵੀ ਤੁਸੀਂ।
ਫਿਰ ਹੋਰ ਉਹਦੇ ਵਿੱਚ ਪਤਾ ਪ੍ਰੋਬਲਮ ਕੀ ਹੁੰਦੀ ਆ, ਜਿਹੜੇ ਉਹ ਬ੍ਰੈਡ ਮੇਕਰ ਦੇ ਵਿੱਚ ਜਿਹੜੇ ਤੁਸੀਂ ਫਲਾਵਰਸ ਯੂਜ਼ ਕਰਨੇ, ਜਿਹੜੇ ਆਟੇ,
ਹਾਂਜੀ,
ਉਹ ਵੀ ਵੱਖ ਵੱਖ ਕਿਸਮ ਦੇ ਨੇ
ਵਿਜੇ ਜੀ, ਉਹ ਫਿਰ ਤੁਸੀਂ ਉਹਦੀ ਟੈਰਿਫ ਲਾ ਰਿਹਾ ਚਾਈਨਾ,
ਉਹਦੀ ਲੈਦੀ, ਮੈਂ ਉਹਦੀ ਲੈਦੀਆਂ ਬੋਰੀਆਂ ਚੱਕਦੇ ਫਿਰ ਉਹ,
ਹਾਂ ਠੀਕ ਨਹੀਂ, ਉਹ ਦੈਟਸ ਨਾਟ ਫੀਜ਼ੀਬਲ ਚਾਈਨਾ ਟੈਰਿਫ।
ਵਾਸੂ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਸਨਿਮਰ ਬੇਨਤੀ ਕਿ ਬ੍ਰੈਡ ਮੇਕਰ ਖਰੀਦਿਆ ਜਾਵੇ, ਤਾਂ ਕਿ ਵਾਸੂ ਜੀ ਨੂੰ ਬਾਰ ਬਾਰ
ਬ੍ਰੈਡ ਬਣਾਉਣੀ ਪੈ ਜਾਣੀ ਹੈ। ਤੁਸੀਂ ਅੱਗੇ ਚੱਲੋ, ਮੈਂ
ਬਸ ਵੀ ਤੁਹਾਡਾ ਬਰਥਡੇ ਆ ਰਿਹਾ, ਬਰਥਡੇ ਗਿਫਟ ਦਾ ਆਈਡੀਆ
ਪਹਿਲਾਂ ਤੁਹਾਡਾ ਆ ਰਿਹਾ।
ਅੱਛਾ, ਚਾਈਨਾ ਨੇ ਵਾਸੂ ਵੀ ਟੈਰਿਫ ਲਾ ਦਿੱਤੇ ਨੇ, ਇੱਥੇ ਰੀਜ਼ਨ ਕੀ ਹੈ ਚਾਈਨਾ ਵੱਲੋਂ ਟੈਰਿਫ ਲਗਾਏ ਜਾਣ ਦਾ? ਪਿਛਲੇ ਸਾਲ ਕੈਨੇਡਾ ਨੇ ਅਮਰੀਕਾ ਦੇ ਕਹੇ ਤੇ,
ਹਲੋ
ਹਾਂ,
ਕਹਿੰਦੇ ਕੋਸਕੋ ਵੀ ਜਾਣਾ, ਚਲੋ ਸੁਣ ਹੀ ਰਹੇ ਨੇ ਐਵੇਂ ਮੇਰੇ ਮੇਰੀ, ਓਕੇ, ਕਹਿੰਦੇ ਮੈਂ ਬੱਚਿਆਂ ਦਾ ਫਾਰਮੂਲਾ ਖਤਮ ਹੋਇਆ ਕੋਸਕੋ ਤੋਂ, ਕਹਿੰਦੇ ਲੈਂਦੇ ਆਇਓ।
ਇੱਕ ਨਾ ਯਾਰ ਮੈਨੂੰ ਗੱਲ ਯਾਦ ਆ ਗਈ,
ਹਾਂਜੀ,
ਚਲੋ ਹੁਣ ਹੈ ਨਾ ਜਦੋਂ ਸਿਆਸੀ ਗਲਿਆਰਿਆਂ ਦੇ ਵਿੱਚ ਗੱਲਾਂ ਚੱਲੀਆਂ ਜਾਂਦੀਆਂ ਨੇ, ਦੈਟਸ ਅ ਡਿਫਰੈਂਟ ਉਹਦਾ ਕਨੋਟੇਸ਼ਨ ਹੋ ਜਾਂਦੀ ਆ, ਪਰ ਭਗਵੰਤ ਮਾਨ ਆਪਣੇ ਜਦੋਂ ਆਰਟਿਸਟਿਕ ਕਰੀਅਰ ਦੌਰਾਨ ਇੱਕੋ ਸੀਗਾ ਨਾ ਕਿ ਪੁਲਿਸ ਵਾਲਿਆਂ ਨੂੰ ਖਬਰਾਂ ਪੜ੍ਹਨ ਲਾ ਦਿੰਦੇ ਆ, ਤੇ ਉਹਦੇ ਵਿੱਚ ਖਬਰਾਂ ਹੁੰਦੀ ਆ ਕਿ ਫਲਾਨੇ ਦਿਨ ਮੰਤਰੀ ਸਾਹਿਬ ਸ਼ਹਿਰ ਆ ਰਹੇ ਨੇ, ਤੇ ਉਹ ਖਬਰਾਂ ਪੜ੍ਹ ਰਹੇ ਨੇ ਤੇ ਨਾਲ ਉਹਨਾਂ ਦੀ ਕਮੈਂਟਰੀ ਕਰੀ ਜਾਂਦੇ ਨੇ, ਕਹਿੰਦੇ ਅੱਛਾ ਮਤਲਬ ਸਾਡੀ ਡਿਊਟੀ ਲੱਗੂਗੀ ਉਸ ਦਿਨ, ਕਹਿੰਦਾ ਉਸ ਦਿਨ ਤਾਂ ਮੈਂ ਰਿਸ਼ਤੇਦਾਰੀ ਵਿਆਹ 'ਤੇ ਜਾਣਾ ਸੀ, ਕਹਿੰਦਾ ਚਲੋ ਕੋਈ ਗੱਲ ਨਹੀਂ, ਮੈਂ ਆਪਣੇ ਰਿਸ਼ਤੇਦਾਰਾਂ ਨੂੰ ਇਹਨਾਂ ਖਬਰਾਂ ਰਾਹੀਂ ਹੀ ਵਧਾਈਆਂ ਪੇਸ਼ ਕਰਦਾ ਹਾਂ। ਸੋ ਤੁਸੀਂ ਵੀ ਹੁਣ ਰੇਡੀਓ 'ਤੇ ਬੈਠੇ ਬੈਠੇ ਜਿਹੜਾ ਵੀ ਸੁਨੇਹਾ ਤੁਸੀਂ ਵੀ ਲਾ ਦਿਓ, ਟਾਈਪ ਕਰਨ ਦੀ ਤਾਂ ਲੋੜ ਨਹੀਂ ਕੋਈ,
ਸੁਨੇਹਾ ਨਹੀਂ ਤਾਂ ਜੀ ਹੁਕਮ ਕੀ ਤਾਮੀਲ ਹੀ ਹੋਏਗੀ ਹੁਣ,
ਇਹ ਵੀ ਸੁਨੇਹਾ ਹੀ ਆ,
ਕੋਸਕੋ ਵੀ ਜਾਣਾ ਹੀ ਪੈਣਾ।
ਵੈਸੇ ਮੈਂ ਜਾਣਾ ਹੀ ਆ, ਦੇਖ ਲਓ ਮੈਂ ਜਾਂਦਾ ਜਾਂਦਾ ਤੁਹਾਡੇ ਲਈ ਸਮਾਨ ਚੱਕ ਕੇ ਮੈਂ ਡਰੋਪ ਕਰ ਜੂੰਗਾ।
ਵੈਰੀ ਕਾਈਂਡ ਆਫ ਯੂ ਵਿਜੇ ਜੀ।
ਅੱਛਾ ਯਾਰ, ਵੈਸੇ ਸੋਚੋ ਪੁੱਠੀ ਗੱਲ, ਤੁਸੀਂ ਜਾ ਰਹੇ ਹੋ ਫਿਰ, ਫਿਰ ਐਂ ਕਰੋ ਮੈਂ ਵੀ ਤੁਹਾਨੂੰ ਲਿਸਟ ਦੇ ਹੀ ਦਿੰਦਾ, ਤੁਸੀਂ
ਫਿਰ ਰਿਮਾਈਂਡਰ ਮੇਰੇ ਨਾਲ ਵੀ ਸ਼ੇਅਰ ਕਰ ਲਓ, ਮੈਂ ਵੀ ਐਡ ਕਰ,
ਮੈਂ ਤੁਹਾਨੂੰ ਆਪਣੀ ਆਪਣੀ ਲਿਸਟ ਵੀ ਦੇ ਦਿੰਦਾ। ਅੱਛਾ ਵਾਸੂ ਜੀ, ਕਮਿੰਗ ਬੈਕ ਟੂ ਦਿਸ, ਚਾਈਨਾ ਵੱਲੋਂ ਟੈਰਿਫ ਲਗਾਏ ਗਏ ਕੈਨੇਡਾ ਦੇ ਉੱਪਰ ਜਿਹੜੇ ਲੰਘੀ ਅੱਧੀ ਰਾਤ ਤੋਂ ਲਾਗੂ ਹੋ ਗਏ ਨੇ, ਪਿਛਲੇ ਸਾਲ ਕੈਨੇਡਾ ਨੇ ਅਮਰੀਕਾ ਦੇ ਕਹੇ ਤੇ ਚਾਈਨਾ ਵਿੱਚ ਬਣਨ ਵਾਲੀਆਂ ਇਲੈਕਟ੍ਰਿਕ ਗੱਡੀਆਂ ਦੇ ਉੱਪਰ 100% ਟੈਰਿਫ ਲਗਾਇਆ ਸੀ, ਅਤੇ ਚਾਈਨਾ ਤੋਂ ਆਉਂਦੇ ਸਟੀਲ ਅਤੇ ਅਲੂਮੀਨੀਅਮ ਦੇ ਉੱਪਰ 25% ਟੈਰਿਫ ਲਗਾਏ ਗਏ ਸੀ। ਉਦੋਂ ਅਮਰੀਕਾ ਦੇ ਨਾਲ ਸਾਡੀ ਇਕੁਏਸ਼ਨ ਬੜੀ ਵੱਖਰੀ ਸੀ, ਉਦੋਂ ਉੱਥੇ ਬਾਈਡਨ ਐਡਮਿਨਿਸਟ੍ਰੇਸ਼ਨ ਸੀ। ਸੋ ਅਮਰੀਕਾ ਦੇ ਕਹੇ 'ਤੇ ਟੈਰਿਫ ਚਾਈਨਾ ਦੇ ਉੱਪਰ ਲਗਾ ਦਿੱਤੇ ਗਏ, ਇੱਧਰੋਂ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਆ ਜਾਂਦੀ ਹੈ ਅਤੇ ਟਰੰਪ ਸਾਹਿਬ ਨੇ ਆ ਕੇ ਕੈਨੇਡਾ ਦੇ ਉੱਪਰ ਲੈਦੀ ਜਿਹੜੀ ਟ੍ਰੇਡ ਵਾਰ ਹੈ ਉਹ ਛੇੜ ਦਿੱਤੀ ਹੋਈ ਆ, ਅਤੇ ਉਸ ਟ੍ਰੇਡ ਵਾਰ ਦੇ ਚੱਲਦੇ ਹੁਣ ਕੈਨੇਡਾ ਇੱਕ ਪਾਸਿਓਂ ਅਤੇ ਅਮਰੀਕਾ ਦੇ ਨਾਲ ਡੀਲ ਕਰ ਰਿਹਾ ਵੀ ਟੈਰਿਫਸ ਵਾਲੀ ਸਿਚੁਏਸ਼ਨ ਦਾ ਸਾਡੇ 'ਤੇ ਉਹਦੇ ਕਰਕੇ ਕੀ ਨੁਕਸਾਨ ਹੋਣਾ। ਦੂਜਾ, ਹੁਣ ਜਿਹੜੇ ਚਾਈਨਾ ਵੱਲੋਂ ਇਹ ਰਿਟੈਲੀਟਰੀ ਟੈਰਿਫਸ ਲਗਾ ਦਿੱਤੇ ਗਏ ਨੇ, ਇਹਦੇ ਨਾਲ ਕੈਨੇਡਾ ਦੇ ਤਕਰੀਬਨ $3.7 billion ਦਾ ਜਿਹੜਾ ਸਮਾਨ ਆ, ਪ੍ਰਾਈਮਰੀਲੀ ਜਿਹੜੇ ਕਨੋਲਾ ਪ੍ਰੋਡਕਟਸ ਨੇ, ਉਹ ਇੰਪੈਕਟ ਹੋਣਗੇ।
ਯਾ ਸੋ ਵਿਜੇ ਜੀ, ਅੱਜ ਤੋਂ ਟੈਰਿਫ ਸ਼ੁਰੂ ਹੋ ਗਏ ਨੇ, ਸੋ ਅਨਾਊਂਸ ਕੀਤੇ ਗਏ ਸੀ 12 ਦਿਨ ਪਹਿਲਾਂ, ਅਤੇ ਇਹ ਸਾਡੀ ਰਿਟੈਲੀ ਇਹ ਚਾਈਨਾ ਨੇ ਟੈਰਿਫ ਜਿਹੜੇ ਨੇ ਇਹ ਰਿਟੈਲੀਟੋਰੀ ਟੈਰਿਫਸ ਨੇ, ਅਤੇ ਜਿਹੜੇ ਸਾਡੇ ਕੈਨੇਡਾ ਵੱਲੋਂ ਕਨੋਲਾ ਭੇਜਿਆ ਜਾਂਦਾ ਉਹਦੇ ਉੱਤੇ 100% ਜਿਹੜੀ ਟੈਰਿਫ ਲੱਗਣੀ ਆ, ਅਤੇ ਨਾਲ ਜਿਹੜੇ ਆਇਲ ਕੇਕਸ ਨੇ ਉਹਨਾਂ ਉੱਤੇ ਵੀ 100% ਟੈਰਿਫ ਹੈ,
ਮਟਰਾਂ ਦੇ ਲਾਤਾ,
ਮਟਰ ਦੇ ਉੱਤੇ ਵੀ 100% ਆ, ਅਤੇ ਜਿਹੜੇ ਅਸੀਂ ਸੀ ਫੂਡ ਅਤੇ ਹੋਰ ਪੋਰਕ ਵਗੈਰਾ ਭੇਜਦੇ ਹਾਂ ਉਹਦੇ ਉੱਤੇ 25% ਟੈਰਿਫ ਇਹਨਾਂ ਵੱਲੋਂ ਲਗਾਇਆ ਗਿਆ ਐਜ਼ ਰਿਟੈਲੀਟੋਰੀ ਮੈਜ਼ਰ।
ਤੇ ਸੀ ਫੂਡ ਦਾ ਵਸ ਵੀ ਮੈਂ ਦੇਖਦਾ ਸੀ ਵੀ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਗਾਹਕ ਹੈ ਚਾਈਨਾ,
ਈਵਨ ਫੋਰ ਕਨੋਲਾ,
ਈਵਨ ਫੋਰ ਕਨੋਲਾ ਹੈ।
ਤੇ ਜਿਹੜਾ ਸਭ ਤੋਂ ਵੱਡਾ ਗਾਹਕ ਹੈ ਉਹ ਵੀ ਸਾਡਾ ਨਾਰਾਜ਼ ਹੈ, ਤੇ ਜਿਹੜਾ ਹੁਣ ਚਾਈਨਾ
ਸਭ ਤੋਂ ਵੱਡਾ
ਉਹ ਵੀ ਨਾਰਾਜ਼ ਹੈ।
ਜਿਹੜੇ ਵਸੂ ਜੀ ਹੁਣ ਕਨੋਲਾ
ਫਾਰਮਰ ਜਿਹੜਾ ਦੂਜਾ ਸਭ ਤੋਂ ਵੱਡਾ ਗਾਹਕ ਆ ਉਹ ਪਹਿਲੇ ਵੱਡੇ ਗਾਹਕ ਦੇ ਕਹੇ ਤੇ ਹੀ ਸਾਡੇ ਤੋਂ ਨਾਰਾਜ਼ ਹੈ।
ਕਰੈਕਟ, ਯੈਸ, ਕਿਉਂਕਿ ਇਹਨਾਂ ਨੇ ਇਹ ਗੱਲ ਆਖੀ ਹੈ ਨਾ ਵੀ ਜਿਹੜੇ ਕੈਨੇਡਾ ਨੇ ਆਹ ਟੈਰਿਫਸ ਚਾਈਨੀਜ਼ ਈਵੀਜ਼ ਦੇ ਉੱਪਰ ਜਾਂ ਸਟੀਲ ਤੇ ਅਲੂਮੀਨੀਅਮ ਤੇ ਲਾਏ ਨੇ, ਇਹ ਇੱਕ ਜਿਹੜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਇੰਟਰਨੈਸ਼ਨਲ ਟ੍ਰੇਡ ਦੇ ਕਾਨੂੰਨ ਨੇ ਉਹਨਾਂ ਦੀ ਬੜੀ ਸੀਰੀਅਸ ਉਲੰਘਣਾ ਕੀਤੀ ਹੈ ਕੈਨੇਡਾ ਨੇ। ਤੇ ਜਿਹੜੇ ਚਾਈਨਾ ਦੇ ਲੈਜੀਟੀਮੇਟ ਰਾਈਟਸ ਨੇ, ਉਹਨਾਂ ਦੇ ਹੱਕ ਨੇ ਟ੍ਰੇਡ ਸੰਬੰਧੀ, ਉਹਨਾਂ ਦਾ ਘਾਣ ਹੋਇਆ, ਇਸ ਕਰਕੇ ਚਾਈਨਾ ਨੇ ਰਿਟੈਲੀਟਰੀ ਟੈਰਿਫ ਲਾ ਤੇ। ਜਿਹੜੇ ਵਾਸੂ ਜੀ ਹੁਣ ਕਨੋਲਾ ਗਰੋਵਰਸ ਨੇ, ਉਹਨਾਂ ਦਾ ਇਹ ਤਰਕ ਆ ਉਹਨਾਂ ਦੀ ਐਸੋਸੀਏਸ਼ਨ ਦਾ ਕਿ ਕੈਨੇਡਾ ਦੀ ਸਰਕਾਰ ਨੇ 100% ਟੈਰਿਫ ਚਾਈਨੀਜ਼ ਇਲੈਕਟ੍ਰਿਕ ਵਹੀਕਲ 'ਤੇ ਕਿਉਂ ਲਗਾਇਆ, ਕਿਉਂਕਿ ਕੈਨੇਡਾ ਦੀ ਸਰਕਾਰ ਨੇ ਇੱਥੇ ਕੈਨੇਡਾ ਦੇ ਵਿੱਚ ਵੀ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਰਸ ਨੂੰ ਬੈਟਰੀ ਪਲਾਂਟਸ ਵਗੈਰਾ ਲਗਾਉਣ ਵਾਸਤੇ ਮਲਟੀ ਬਿਲੀਅਨ ਡਾਲਰ ਦੀਆਂ ਗ੍ਰਾਂਟਸ, ਸਬਸਿਡੀਜ਼, ਟੈਕਸ ਇਨਸੈਂਟਿਵਸ ਮੁਹੱਈਆ ਕਰਵਾਏ ਨੇ ਵੀ ਤੁਸੀਂ ਇੱਥੋਂ ਦੀ ਆਪਣੀ ਇਲੈਕਟ੍ਰਿਕ ਵਹੀਕਲ, ਨੌਰਥ ਅਮੈਰੀਕਨ ਇਲੈਕਟ੍ਰਿਕ ਵਹੀਕਲ ਇੰਡਸਟਰੀ ਨੂੰ ਪ੍ਰੋਟੈਕਟ ਕਰਨ ਦੇ ਲਈ, ਤਾਂਹੀਓ ਚਾਈਨਾ ਦੇ ਉੱਪਰ ਉਹਨਾਂ ਦੀਆਂ ਇਲੈਕਟ੍ਰਿਕ ਗੱਡੀਆਂ 'ਤੇ ਟੈਰਿਫ ਲਾਇਆ। ਕਹਿੰਦੇ ਜੇ ਤੁਸੀਂ ਇਲੈਕਟ੍ਰਿਕ ਵਹੀਕਲ ਪ੍ਰੋਡਿਊਸਰਸ ਨੂੰ ਪ੍ਰੋਟੈਕਟ ਕਰਨ ਲਈ ਇਸ ਕਦਮ ਚੁੱਕ ਸਕਦੇ ਹੋ, ਤਾਂ ਜਿਹੜੇ ਕਨੋਲਾ ਫਾਰਮਰਸ ਨੇ ਜਾਂ ਜਿਹੜੇ ਸੀ ਫੂਡ ਪ੍ਰੋਡਿਊਸਰਸ ਨੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕੈਨੇਡਾ ਕੋਈ ਕਦਮ ਕਿਉਂ ਨਹੀਂ ਚੁੱਕ ਰਿਹਾ?
ਭਾਈ, ਅਮਰੀਕਾ ਨੂੰ ਖੁਸ਼ ਕਰਨ ਵਾਸਤੇ ਚੁੱਕਿਆ ਸੀ ਕਦਮ, ਜੋ ਬਾਈਡਨ ਨੇ ਕਿਹਾ ਸੀ ਤਾਂ ਕੀਤਾ ਸੀ, ਉਹਨਾਂ ਨੇ ਲਗਾਈਆਂ ਸੀ ਟੈਰਿਫ, ਸਾਨੂੰ ਲਗਾਉਣੀਆਂ ਪਈਆਂ, ਤੇ ਲਗਾ ਕੇ ਅਸੀਂ ਚੀਨ ਵੀ ਨਾਰਾਜ਼ ਕਰ ਲਿਆ, ਤੇ ਅਮਰੀਕਾ ਸਾਡੇ ਨਾਲ ਵੈਸੇ ਖਫਾ।
ਚੀਨ ਟਪਾਕ ਡਮ ਡਮ,
ਹਾਂਜੀ,
ਚੀਨ ਟਪਾਕ ਡਮ ਡਮ,
ਕਿੱਦਾਂ
ਇੱਕ ਹੋਏਗਾ ਕੋਈ ਸੀਰੀਅਲ? ਇਹ ਜਿਹੜੇ ਸਾਡੇ ਟੀਮ ਮੈਂਬਰ ਹੈ ਨਾ ਦਰਸ਼ਦੀਪ ਸਿੰਘ, ਉਹਨਾਂ ਨੇ ਸਿਖਾਇਆ ਮੈਨੂੰ।
ਅੱਛਾ,
ਇਹ ਪਤਾ ਨੀ ਕੋਈ ਇੱਕ ਕਾਰਟੂਨ ਜਿਹਾ ਸੀਗਾ, ਉਹਦੇ ਸੀਗਾ ਚੀਨ ਟਪਾਕ ਡਮ, ਮੰਤਰ ਹੁੰਦਾ ਕੋਈ।
ਅੱਛਾ, ਦਰਸ਼ ਜੀ ਨੂੰ ਬੁਲਾਓ, ਕਿਸੇ ਟਾਕ ਸ਼ੋਅ ਕੀਤਾ ਜਾਵੇ।
ਸੋ ਉਹਨਾਂ ਨੇ ਬੇਸਿਕਲੀ ਕੈਨੇਡਾ ਦਾ ਚੀਨ ਟਪਾਕ ਡਮ ਡਮ ਕਰ ਦਿੱਤਾ।
ਅੱਛਾ,
ਜਿਹੜੇ ਟੈਰਿਫ, ਕਾਊਂਟਰ ਟੈਰਿਫ ਲਾ ਕੇ।
ਸੋ ਜਿਹੜੀਆਂ ਇਹ ਕਨੋਲਾ ਤੇ ਟੈਰਿਫਸ ਨੇ ਇਹ ਚੀਨ, ਸੋ ਦਰਸ਼ ਜੀ ਦਾ ਮੈਸੇਜ ਆ ਗਿਆ, ਛੋਟਾ ਭੀਮ ਚਾਹੇ।
ਓ ਅੱਛਾ, ਓਕੇ, ਠੀਕ ਹੈ।
ਅੱਛਾ, ਜਿਹੜੀਆਂ ਕਨੋਲਾ ਵਾਲੀਆਂ ਜਿਹੜੀਆਂ ਟੈਰਿਫਸ ਨੇ ਇਹ ਚੀਨ ਨੇ ਪਹਿਲਾਂ ਵੀ 2019 ਦੇ ਵਿੱਚ ਲਗਾਈਆਂ ਸਨ, ਜਦੋਂ ਅਸੀਂ ਮੰਗ ਵਾਂਗ ਜੋ ਉਹ ਵੀ ਅਮਰੀਕਾ ਦੇ ਕਹੇ ਤੇ ਇੱਥੇ ਡਿਟੇਨ ਕਰ ਲਿਆ ਸੀ।
ਕਰੈਕਟ,
ਤੇ ਜਦੋਂ ਉਹਨਾਂ ਨੇ ਸਾਡੇ ਦੋਨੋਂ ਮਾਈਕਲ ਉੱਥੇ ਗ੍ਰਿਫਤਾਰ ਕਰ ਲਏ ਸਨ, ਸੋ ਉਸ ਤੋਂ ਬਾਅਦ ਤੋਂ ਫਿਰ 3 ਸਾਲ ਇਹ ਟੈਰਿਫਸ ਲੱਗੇ ਰਹੇ ਸਨ। 2022 ਦੇ ਵਿੱਚ ਇਹਨਾਂ ਨੇ ਜਾ ਕੇ ਹਟਾਇਆ ਸੀ
ਜੀ।
ਉਸ ਤੋਂ ਬਾਅਦ ਫਿਰ ਅਸੀਂ ਜੋ ਬਾਈਡਨ ਦੇ ਕਹੇ ਤੇ 100% ਈਵੀ ਟੈਰਿਫਸ ਲਗਾ ਦਿੱਤੇ, 25% ਟੈਰਿਫ ਲਗਾ ਦਿੱਤਾ ਚਾਈਨੀਜ਼ ਸਟੀਲ ਤੇ ਅਲੂਮੀਨੀਅਮ ਤੇ। ਉਸ ਤੋਂ ਬਾਅਦ ਨਾਲ ਦੇ ਨਾਲ ਹੀ ਚਾਈਨਾ ਵਾਲਿਆਂ ਨੇ ਇੱਕ ਸਟੱਡੀ ਆਰਡਰ ਕਰ ਦਿੱਤੀ ਸੀ ਕਿ ਕਨੋਲਾ ਦੀ ਡੰਪਿੰਗ ਕੀਤੀ ਜਾਂਦੀ ਕੈਨੇਡਾ ਵੱਲੋਂ, ਇੱਕ ਐਂਟੀ ਡੰਪਿੰਗ ਸਟੱਡੀ ਕੀਤੀ ਜਾਵੇ ਚੀਨ ਦੇ ਵਿੱਚ। ਉਹ ਸਟੱਡੀ ਅਜੇ ਵੀ ਚੱਲ ਰਹੀ ਹੈ,
ਪਰ ਟੈਰਿਫ ਇਹਨਾਂ ਨੇ ਫਿਰ ਵੀ ਲਾ,
ਟੈਰਿਫ ਇਹਨਾਂ ਨੇ ਲਗਾ ਤੇ। ਹੁਣ ਇਹ ਕਿਹਾ ਜਾਂਦਾ ਕਿ ਜਿਹੜੇ ਟੈਰਿਫ ਅਜੇ ਲਗਾਏ ਨੇ ਇਹ ਮੁਕੰਮਲ ਕਨੋਲਾ ਸੈਕਟਰ ਦੇ ਉੱਤੇ ਨਹੀਂ ਲੱਗੇ
ਜੀ ਜੀ, ਕਿਉਂਕਿ ਜਿਹੜਾ ਅਸੀਂ ਕਨੋਲਾ ਦਾ ਟੋਟਲ ਪ੍ਰੋਡਕਟ ਭੇਜਦੇ ਹਾਂ ਚਾਈਨਾ ਨੂੰ, ਉਹਦੀ ਵੈਲਿਊ ਤੇ ਤਕਰੀਬਨ 6 ਬਿਲੀਅਨ ਡਾਲਰ ਦੇ ਨੇੜੇ ਆ, ਬਸ
5 ਬਿਲੀਅਨ ਆ ਟੋਟਲ, 5 ਬਿਲੀਅਨ ਆ ਟੋਟਲ, ਉਹਦੇ ਵਿੱਚ ਜਿਹੜਾ 1 ਬਿਲੀਅਨ ਉਹ ਇਨਕਲੂਡਡ ਆ। ਸੋ
ਓ ਅੱਛਾ, ਰਾਈਟ,
ਸੋ 5 ਬਿਲੀਅਨ ਡਾਲਰ ਦਾ ਜਿਹੜਾ ਟੈਰਿਫ ਆ ਟੋਟਲ, ਜਿਹੜਾ ਸੋਰੀ ਜਿਹੜਾ ਐਕਸਪੋਰਟ ਆ, ਤੇ ਉਹਦੇ ਵਿੱਚੋਂ 3.7 ਬਿਲੀਅਨ ਡਾਲਰ ਦੀਆਂ ਕੈਨੇਡੀਅਨ ਗੁੱਡਸ ਟੋਟਲ ਇਨਕਲੂਡਿੰਗ ਦ ਸੀ ਫੂਡ ਐਂਡ ਪੋਰਕ
ਉਹਨਾਂ ਦੇ ਉਹਨਾਂ
ਉੱਤੇ। ਸੋ ਇਹਦਾ ਮਤਲਬ ਇਹ ਆ ਵੀ ਮੁਕੰਮਲ ਕਨੋਲਾ ਸੈਕਟਰ ਅਜੇ ਟੈਰਿਫ ਉਹਦੇ ਉੱਤੇ ਨਹੀਂ ਲੱਗੇ,
ਪਰ
ਜਦੋਂ ਉਹ ਜਿਹੜੀ ਸਟੱਡੀ ਐਂਟੀ ਡੰਪਿੰਗ ਵਾਲੀ ਜਦੋਂ ਖਤਮ ਹੁੰਦੀ ਹੈ, ਐਕਸਪਰਟਸ ਦਾ ਕਹਿਣਾ ਕਿ ਫਿਰ ਚਾਈਨਾ ਇਹਨਾਂ ਟੈਰਿਫਸ ਨੂੰ ਹੋਰ ਐਕਸਪੈਂਡ ਵੀ ਕਰ ਸਕਦਾ ਹੈ
ਜੀ,
ਨਾ ਇਧਰ ਕੇ ਰਹੇ ਨਾ ਉਧਰ ਕੇ। ਸੋ ਹੁਣ ਸਾਨੂੰ ਇਸੇ ਕਰਕੇ ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਇਹ ਯਾਦ ਆ ਰਹੇ ਨੇ। ਪਹਿਲਾਂ ਜੇ ਉਹ ਪਾਈਪਲਾਈਨਾਂ ਵਗੈਰਾ ਵਿਛਾਈਆਂ ਹੁੰਦੀਆਂ ਤੇ ਸ਼ਾਇਦ ਇੰਨੇ ਅਸੀਂ ਮਜਬੂਰ ਮਹਿਸੂਸ ਨਾ ਕਰਦੇ। ਉਹ ਪਾਈਪਲਾਈਨਾਂ ਦੇ ਵਿੱਚ ਭਾਵੇਂ ਅਸੀਂ ਕਨੋਲਾ ਪਾ ਕੇ ਤਾਂ ਨਹੀਂ ਸੀ ਭੇਜ ਦੇਣਾ, ਪਰ ਓਵਰਆਲ ਜਿਹੜੀ ਟ੍ਰੇਡ ਆ ਉਹਦਾ ਜਿਹੜਾ ਸਾਡਾ ਕਹਿ ਲਓ ਵੀ ਜਿਹੜਾ ਬੈਲੈਂਸ ਆਫ ਪੇਮੈਂਟਸ ਆ ਉਹ ਇੰਨਾ ਜ਼ਿਆਦਾ ਲੋਪਸਾਈਡ
ਨਹੀਂ ਸੀ ਹੋਣਾ। ਹਾਂ, ਸਹੀ ਗੱਲ ਆ। ਹਾਂ, ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਮੈਨੂੰ ਦੱਸੋ, ਪਹਿਲਾਂ ਕਿਤੇ ਕੋਸਕੋ ਜਾਵਾਂਗੇ ਦੂਜੇ ਪਾਸੇ, ਮੈਸੇਜ ਆਇਆ।
ਅੱਛਾ,
ਕਹਿੰਦੇ ਕੋਈ ਨੀ, ਕਹਿੰਦੇ ਕੋਸਕੋ ਚ ਰਹਿਣ ਦਿਓ।
ਓਏ ਹੋਏ, ਕੀ ਬਾਤ ਹੈ, ਤਾੜੀਆਂ!
ਕਿੰਨੇ ਦਿਆਲੂ ਨੇ ਮੇਰੇ ਘਰ ਦੇ,
ਤਾੜੀਆਂ ਵਜਾ ਕੇ। ਹਾਂ,
ਥੈਂਕ ਯੂ।
ਅੱਜ ਵਰਲਡ ਹੈਪੀਨੈਸ ਡੇ ਹੈ, ਨਾਲੇ ਉਹਨਾਂ ਨੇ ਕਿਹਾ ਵੀ ਜੇ ਕੋਸਕੋ ਜਾ ਕੇ ਤੁਹਾਨੂੰ ਲੱਗਦਾ ਵੀ ਤੁਹਾਡਾ ਹਲੇ ਸਕੇਡਿਊਲ ਜ਼ਿਆਦਾ ਟਾਈਟ ਹੋ ਜਾਏਗਾ, ਰਹਿਣ ਦਿਓ ਅੱਜ।
ਚੱਕਰ ਪਤਾ ਕੀ ਵੀਰੇ ਜੀ, ਯੂ ਨੋ ਮਾਈ ਰੂਟੀਨ।
ਆਈ ਨੋ, ਆਈ ਨੋ। ਅੱਛਾ, ਮੈਂ ਸੱਚੀ ਜਾ ਰਿਹਾ, ਯੂ ਕੈਨ ਫਾਰਵਰਡ ਦ ਲਿਸਟ ਟੂ ਮੀ, ਆਈ ਕੈਨ ਪਿਕ ਅਪ ਦ ਸਟਫ।
ਉਹ ਵੀ ਮੇਰੇ ਨਾਲ ਮੇਰੀ ਖਿਚਾਈ ਕਰ ਰਹੇ ਸੀ, ਸ਼ੋਅ ਸੁਣ ਰਹੇ ਹੋਣੇ ਤਾਂ ਹੀ ਮੈਸੇਜ ਆਇਆ ਤੇ ਕਹਿੰਦੇ ਜਾਓ ਤੁਮ ਵੀ ਕਿਆ ਯਾਦ ਕਰੋਗੇ, ਕਹਿੰਦੇ ਅੱਜ ਰਹਿਣ ਦਿਓ ਕੋਸਕੋ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਗੋਡ ਫਾਰ ਸਮਾਲ ਮਰਸੀਜ਼।
ਬਸ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਤੇ UN ਇੰਟਰਨੈਸ਼ਨਲ ਡੇ ਆਫ ਹੈਪੀਨੈਸ ਤਾਂ ਚਲੋ ਅੱਜ ਆ,
ਨਾ ਨਹੀਂ ਵਧੀਆ।
ਹਾਂ, ਨਾ ਨਹੀਂ ਵਧੀਆ,
ਖੁਸ਼ ਰਹੋ।
ਕੁਤਕੁਤਾਰੀਆਂ ਦਿਵਸ,
ਨਹੀਂ ਇਹ ਤਾਂ ਗਲਤੀ ਆ।
ਠੀਕ ਹੈ, ਚਲੋ ਰਹਿਣ ਦਿਓ ਫਿਰ। ਓਕੇ, ਬਸ ਜੀ, ਬਾਏ ਬਾਏ। Have a good day.
Khush raho.
Khush raho.
Thank you, Vijay.
Okay, bye bye. Take care.